नक बार सर्व कला समरथ डोलन ते राखो प्रभु नानक दे कर हथ जाही कुल ते प्रगट होए ताही कुल को नाम पुन द्वादश गोरिंद को मेरी है प्रणाम।
किसु न औखद आयो आराम जादे आयो मोह दारू नाम लगयो रटन गुर शब्द निरंतर जा सम तंत मंत नहीं जंतर।
परम सत्कार योग सतगुरु जी दी साजी निवाजी साध संगत सर्वत माई भाई अत्यंत वड्डे भागां नाल प्राप्त होए इस शुभ अवसर ते अपनी अपनी हाजरी सतगुरु चरणा विच लवाउण लई एक वार गज के कहो धन श्री सतगुरु राम सिंह सच्चे पातशाह जी। बाल अवस्था विच ब्रजेश ने अद्भुत मूरत चीनी जिस दे मिठे बोलां सावे फिक्की लगदी चीनी सिर ते खंडा हथ सिमरनी चढ़िया बांकी चीनी दर्शन करके नेत्र विगस दे ज्यों राव पेख गोल चीनी। एक बार फिर कृपा करो जिस महान सतगुरु ने कृपा करके सानू सतगुरु राम सिंह सच्चे पातशाह जी का नाम दृढ़ाया उन्हां दी मर्यादा दृढ़ करवाई उन्हां दी सिक्खी नूं पंज महादीपां विच फैलाया सदा बख्शिशां करन वाले ठंडी मूरत दीन दयाल सतगुरु दे चरणां च हाजरी लवाईए गज के आखिए धन श्री सतगुरु जगजीत सिंह सच्चे पातशाह जी। हाजरा हजूर सतगुरु जी नूं धन आखिए गज के कहिए धन श्री सतगुरु उदय सिंह सच्चे पातशाह जी। सतसंगी जनों आप जी ने कल इस इतिहासिक कथा विच श्रवण किया सी संत ध्यान सिंह जी अपने जीवन बारे और इस ग्रंथ की बुनियाद किवें बनी इस दी सिरजना किवें होई इसका की कारण बनिया उस दे बारे दस रहे ने। आप जी ने कल श्रवण किया सी कि ओ कहिंदे ने कि मैनू एक रोग लग गया जिस नूं वैद लोग गंभीर आखदे ने मेरे माता पिता भैणा भरावां रिश्तेदारां सज्जणा मित्रां ने डाक्टरां कोल लिजा के नाइयां कोल लिजा के मेरे उस जख्म नूं ठीक कराउण दी कोशिश कीती पर मर्ज बढ़ता गया जो जो दवा की आराम ना आया। वो कहिंदे ने कि मैनू इस गल दी समझ आ गई कि जिन्ना चिर सतगुरु ना कृपा करे उन्ना चिर इस कष्ट दी निवृत्ति नहीं हो सकती। ਇਹ ਦੁੱਖ ਦੂਰ ਨਹੀਂ ਹੋ ਸਕਦਾ, ਕਿਉਂਕਿ ਸੰਸਾਰ ਦੇ ਵਿੱਚ ਸਤਿਗੁਰੂ ਅਕਾਲ ਪੁਰਖ ਹੀ ਐਸਾ ਹੈ ਜਿਹੜਾ ਦੁੱਖ ਨੂੰ ਕੱਟ ਸਕਦਾ। ਸੰਸਾਰ ਵਿੱਚ ਹੋਰ ਕੋਈ ਵੀ ਦੁੱਖ ਨੂੰ ਕੱਟਣ ਦੇ ਸਮਰੱਥ ਨਹੀਂ, ਕਿਉਂਕਿ ਸਾਰਾ ਸੰਸਾਰ ਖੁਦ ਦੁਖੀ ਹੈ। ਜਿਹਦੇ ਕੋਲ ਆਪਣੇ ਕੋਲ ਸੁਖ ਹੋਵੇਗਾ ਉਹੀ ਸਾਨੂੰ ਸੁਖ ਦੇ ਸਕੇਗਾ ਨਾ। ਜਿਹੜੀ ਵਸਤੂ ਜਿਸ ਦੁਕਾਨ ਵਿੱਚ ਹੀ ਨਹੀਂ, ਉੱਥੋਂ ਜਾ ਕੇ ਅਸੀਂ ਇੱਛਾ ਰੱਖੀਏ ਕਿ ਉਹ ਵਸਤੂ ਸਾਨੂੰ ਮਿਲ ਜਾਏ, ਤੇ ਕਦਾਚਿਤ ਸੰਭਵ ਨਹੀਂ, ਕਦੇ ਨਹੀਂ ਹੋ ਸਕਦਾ। ਗਰੀਬ ਨਵਾਜ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਦੁੱਖ ਕੀਆਂ ਪੰਡਾਂ ਖੁੱਲੀਆਂ। ਇਹ ਵੀ ਬਚਨ ਕੀਤਾ ਕਿ ਕਿਸ ਪੈ ਖੋਲੋ ਗੰਠੜੀ, ਦੁਖੀ ਭਾਰੇ ਆਇਆ। ਜਿਹਨੂੰ ਆਪਣਾ ਇੱਕ ਦੁੱਖ ਸੁਣਾਈ ਦਾ ਉਹ ਦਸ ਦੁੱਖ ਆਪਣੇ ਦੱਸ ਦਿੰਦਾ, ਮੈਂ ਇਸ ਗੱਲੋਂ ਦੁਖੀ ਹਾਂ, ਮੈਂ ਇਸ ਗੱਲੋਂ ਦੁਖੀ ਹਾਂ, ਇਸ ਗੱਲੋਂ ਦੁਖੀ ਹਾਂ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਧਨ ਕਰਕੇ ਦੁਖੀ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਪੁੱਤਰ ਕਲੱਤਰ ਲੱਛਮੀ ਮਾਇਆ, ਇਨ ਤੇ ਕਹੋ ਕਵਨ ਹੈ ਸੁਖ ਪਾਇਆ। ਸੰਸਾਰ ਦੇ ਲੋਕਾਂ ਕੋਲੋਂ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸੇ ਵਾਸਤੇ ਜਿਉਂ ਜਿਉਂ ਸੰਸਾਰ ਵਾਲੇ ਪਾਸੇ ਨੂੰ ਇਹ ਮਨੁੱਖ ਦੌੜਦਾ ਹੈ, ਜਿੰਨੀ ਇੱਛਾ ਇਸ ਦੀ ਸੁਖ ਲੈਣ ਦੀ ਪ੍ਰਬਲ ਹੁੰਦੀ ਹੈ, ਇਸ ਦੀ ਝੋਲੀ ਸਗੋਂ ਦੁੱਖਾਂ ਨਾਲ ਭਰਦੀ ਜਾਂਦੀ ਹੈ। ਸੰਸਾਰ ਵਿੱਚ ਕੋਈ ਮਨੁੱਖ ਦੁੱਖ ਮੰਗਦਾ ਨਹੀਂ, ਦੁੱਖ ਆਪ ਮੁਹਾਰੇ ਝੋਲੀ ਚ ਪੈਂਦੇ ਨੇ। ਇਸੇ ਤਰ੍ਹਾਂ ਇੱਕ ਸਤਿਗੁਰੂ ਹੈ ਜਿਸ ਦੇ ਕੋਲ ਸਾਰੇ ਸੁੱਖ ਨੇ, ਸਰਬ ਸੁਖਾ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈ ਹੈ। ਜੇ ਸੁੱਖ ਹਨ ਤੇ ਸਤਿਗੁਰੂ ਦੀ ਸ਼ਰਨ ਵਿੱਚ ਹਨ। ਇਸ ਵਾਸਤੇ ਸਤਿਗੁਰੂ ਦੀ ਸ਼ਰਨ ਵਿੱਚ ਜਾਣ ਨਾਲ ਹੀ ਦੁੱਖਾਂ ਤੋਂ ਨਿਜਾਤ ਮਿਲ ਸਕਦੀ ਹੈ, ਦੁੱਖਾਂ ਦਾ ਹੱਲ ਹੋ ਸਕਦਾ। ਡਾਕਟਰ ਕੋਲ, ਵੈਦ ਕੋਲ ਦਵਾਈ ਹੈ, ਉਹਦੇ ਕੋਲ ਤਜਰਬਾ ਹੈ, ਉਹਦੇ ਕੋਲ ਸਾਰਾ ਕੁਝ ਹੋਰ ਹੈ, ਪਰ ਸੁੱਖ ਨਹੀਂ। ਸੁੱਖ ਤੇ ਉਹਦੇ ਕੋਲ ਆਪਣੇ ਕੋਲ ਵੀ ਨਹੀਂ, ਸਾਨੂੰ ਸੁੱਖ ਕਿੱਥੋਂ ਦੇ ਦੇਵੇਗਾ। ਇਸ ਵਾਸਤੇ ਕਹਿੰਦੇ ਨੇ ਬੜਾ ਚਾਰਾ ਕੀਤਾ ਗਿਆ, ਬਹੁਤ ਯਤਨ ਕਰਨ ਦੇ ਨਾਲ ਉਹ ਜਿਹੜਾ ਦੁੱਖ ਸੀ ਹੋਰ ਵੱਧ ਗਿਆ, ਦੁੱਖ ਤੋਂ ਮੈਨੂੰ ਛੁਟਕਾਰਾ ਨਾ ਮਿਲ ਸਕਿਆ। ਜਦੋਂ ਦੁੱਖ ਤੋਂ ਛੁਟਕਾਰਾ ਨਾ ਮਿਲਿਆ ਤੇ ਮੈਨੂੰ ਸਮਝ ਆ ਗਈ ਕਿ ਗੁਰੂ ਸ਼ਰਨ ਤੋਂ ਬਿਨਾਂ, ਗੁਰੂ ਕਿਰਪਾ ਤੋਂ ਬਿਨਾਂ ਇਸ ਦੁੱਖ ਤੋਂ ਛੁੱਟਿਆ ਨਹੀਂ ਜਾ ਸਕਦਾ। ਤੇ ਇੱਥੋਂ ਹੀ ਅੱਜ ਦਾ ਆਪਾਂ ਇਹ ਇਤਿਹਾਸ ਜਿਹੜਾ ਹੈ ਉਹ ਪ੍ਰਾਰੰਭ ਕਰਦੇ ਹਾਂ।
ਕਿਸੂ ਨਾ ਔਖਦ ਆਇਓ ਆਰਾਮ,
ਕਹਿੰਦੇ ਨੇ ਕਿਸੇ ਵੀ ਦਵਾਈ ਦੇ ਨਾਲ ਮੈਨੂੰ ਆਰਾਮ ਨਾ ਆਇਆ।
ਜਾਦ ਆਇਓ ਮੋਹਿ ਦਾਰੂ ਨਾਮ,
ਜਦੋਂ ਸਾਰੇ ਸੰਸਾਰ ਦੇ ਹੀਲੇ, ਸਾਰੇ ਯਤਨ, ਸਾਰੇ ਉਪਾਅ, ਸਾਰੇ ਸਰੰਜਾਮ ਫੇਲ ਹੋ ਗਏ, ਫਿਰ ਗੁਰੂ ਚੇਤੇ ਆਉਂਦਾ ਮਨੁੱਖ ਨੂੰ। ਸਤਸੰਗੀ ਜਨੋ, ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦੇ ਨੇ, ਗੁਰੂ ਨਾਨਕ ਸਾਹਿਬ ਨੇ ਜਿੱਥੇ ਬਾਬਰ ਬਾਣੀ ਦੇ ਸ਼ਬਦ ਲਿਖੇ ਨੇ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਮਹਲਾ ਅੰਦਰ ਹੋਣ ਦੀ ਆ ਹੁਣ ਬਹਾਨ ਨਾ ਮਿਲੇ ਹਦੂਰ। ਇਸ ਤਰ੍ਹਾਂ ਦੇ ਬਚਨ ਕਰਦਿਆਂ ਕਰਦਿਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਗੇ ਜਾ ਕੇ ਬਚਨ ਕਰਦੇ ਨੇ ਕਿ ਹੁਣ ਇੰਨਾ ਮੌਕਾ ਵੀ ਨਹੀਂ ਰਹਿ ਗਿਆ। ਜਦੋਂ ਬਾਬਰ ਨੇ ਹਮਲਾ ਕਰ ਦਿੱਤਾ, ਦੁੱਖਾਂ ਦੇ ਪਹਾੜ ਮਨੁੱਖਾਂ ਦੇ ਉੱਤੇ ਡਿੱਗ ਪਏ, ਉਸ ਵੇਲੇ ਉਹਨਾਂ ਕੋਲ ਕਿਸੇ ਕੋ ਇਹ ਸਮਾਂ ਨਹੀਂ ਰਹਿ ਗਿਆ ਕਿ ਹੁਣ ਰੱਬ ਦਾ ਨਾਂ ਵੀ ਉਹਨਾਂ ਦੀ ਰਸਨਾ ਤੇ ਆ ਸਕੇ, ਅਰਦਾਸ ਕਰਨ ਦਾ ਵੀ ਵਕਤ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜਦੋਂ ਹੁਣ ਕੁਝ ਕੀਤਾ ਹੀ ਨਹੀਂ ਜਾ ਸਕਦਾ ਤੇ ਹੇ ਮਨੁੱਖ ਇਹਦਾ ਇੰਤਜ਼ਾਮ ਤੈਨੂੰ ਪਹਿਲਾਂ ਕਰਨਾ ਚਾਹੀਦਾ ਸੀ। ਸਾਹਿਬ ਕਹਿੰਦੇ ਨੇ ਅੱਗੋ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਏ, ਜੇ ਕਿਤੇ ਪਹਿਲਾਂ ਹੀ ਸੁਖਦਾਤੇ ਦਾ ਚੇਤਾ ਕਰ ਲੈਂਦੋ ਤੇ ਸਜਾ ਮਿਲਦੀ ਨਾ। ਪਰ ਮਾਫ ਕਰਨਾ, ਪਹਿਲਾਂ ਚੇਤਾ ਆਉਂਦਾ ਨਹੀਂ। ਪਹਿਲਾਂ ਚੇਤਾ ਆਉਂਦਾ ਮਨੁੱਖ ਨੂੰ ਆਪਣੇ ਬਾਹੂ ਬਲ ਦਾ, ਪਹਿਲਾਂ ਚੇਤਾ ਆਉਂਦਾ ਮਨੁੱਖ ਨੂੰ ਆਪਣੇ ਬੁੱਧੀ ਬਲ ਦਾ ਕਿ ਮੈਂ ਸਿਆਣਾ ਬੜਾ, ਮੇਰੇ ਚ ਤਾਕਤ ਬੜੀ ਹੈ, ਮੈਂ ਤਾਂ ਮਸਲਾ ਹੱਲ ਕਰ ਲੈਣਾ। ਜਦੋਂ ਨਹੀਂ ਹੋ ਸਕਦਾ ਫਿਰ ਉਹ ਕੀ ਕਰਦਾ, ਮੈਂ ਇਹਨੂੰ ਧਨ ਖਰਚ ਕੇ ਇਸ ਮਸਲੇ ਨੂੰ ਹੱਲ ਕਰ ਲਵਾਂਗਾ, ਉਹਦਾ ਯਤਨ ਕਰਦਾ। ਜਦੋਂ ਉੱਥੇ ਵੀ ਪੇਸ਼ ਨਹੀਂ ਜਾਂਦੀ ਫਿਰ ਕਹਿੰਦਾ ਮੇਰੇ ਸੱਜਣ ਮਿੱਤਰ ਰਿਸ਼ਤੇਦਾਰ ਵਾਕਫਕਾਰ ਲੋਕ, ਮੈਂ ਉਹਨਾਂ ਨੂੰ ਦੱਸਾਂਗਾ, ਉਹ ਮੇਰੇ ਇਸ ਦੁੱਖ ਦਾ ਇਲਾਜ ਕਰ ਦੇਣਗੇ। ਜਦੋਂ ਉੱਥੋਂ ਵੀ ਹਾਰ ਜਾਂਦਾ ਹੈ, ਚਾਰੇ ਪਾਸਿਓਂ ਉਸ ਨੂੰ ਆਪਣਾ ਭਵਿੱਖ ਜਦੋਂ ਧੁੰਦਲਾ ਦਿਖਾਈ ਦਿੰਦਾ ਹੈ, ਤੇ ਫਿਰ ਇੱਕ ਹੀ ਆਸ ਦੀ ਕਿਰਨ ਹੁੰਦੀ ਹੈ, ਉਹ ਹੈ ਸਤਿਗੁਰੂ ਦੀ ਸ਼ਰਨ। ਫਿਰ ਮਨੁੱਖ ਸਤਿਗੁਰੂ ਸ਼ਰਨ ਵੱਲ ਆਉਂਦਾ ਹੈ। ਜੇ ਕਿਤੇ ਪਹਿਲਾਂ ਆ ਜਾਵੇ ਸਤਿਗੁਰੂ ਸ਼ਰਨ ਵਿੱਚ ਤੇ ਫਿਰ ਦੁੱਖ ਦੀ ਬੁਨਿਆਦ ਹੀ ਨਾ ਬਣ ਸਕੇ, ਦੁੱਖ ਪੈਦਾ ਹੀ ਨਾ ਹੋ ਸਕੇ। ਪਰ ਐਸਾ ਹੁੰਦਾ ਨਹੀਂ, ਕਿਉਂਕਿ ਸਾਡੇ ਉੱਤੇ ਮਾਇਆ ਦਾ ਪ੍ਰਭਾਵ, ਪ੍ਰਕਿਰਤੀ ਦਾ ਪ੍ਰਭਾਵ ਇਹੋ ਜਿਹਾ ਪਿਆ ਹੋਇਆ ਕਿ ਸਾਡਾ ਸੁਭਾਅ ਮਾਇਕ ਪੱਖਾਂ ਵਾਲੇ ਪਾਸੇ ਨੂੰ ਜਾਂਦਾ। ਭੌਤਿਕਵਾਦੀ ਸੰਸਾਰ ਵਿੱਚ ਅਸੀਂ ਜਿਉਂਦੇ ਹਾਂ, ਅਧਿਆਤਮਵਾਦ ਵਾਲੇ ਪਾਸੇ, ਗੁਰੂ ਚਰਨਾਂ ਤੇ ਭਰੋਸੇ ਵਾਲੇ ਪਾਸੇ ਸਾਡੀ ਗੱਲ ਨਹੀਂ ਬਣਦੀ। ਇਸ ਵਾਸਤੇ ਕਹਿੰਦੇ ਨੇ ਜਦੋਂ ਕਿਸੇ ਔਸ਼ਧ ਨਾਲ ਆਰਾਮ ਨਾ ਆਇਆ,
ਲਗਿਓ ਰਟਣ ਗੁਰ ਸ਼ਬਦ ਨਿਰੰਤਰ,
ਫਿਰ ਮੈਨੂੰ ਸਤਿਗੁਰੂ ਦਾ ਨਾਮ ਚੇਤੇ ਆਇਆ, ਮੈਨੂੰ ਯਾਦ ਆਇਆ ਕਿ ਇੱਕ ਨਾਮ ਹੀ ਹੈ ਜਿਸ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਕਿ ਸਰਬ ਰੋਗ ਕਾ ਔਖਦ ਨਾਮ। ਕਹਿੰਦੇ ਨੇ ਫਿਰ ਮੈਂ ਦਿਨ ਰਾਤ ਨਾਮ ਜਿਹੜਾ ਸੀ ਉਹ ਜਪਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਬਚਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਜੈਸਾ ਸਿਮਰੋ ਬਿਪਤ ਮੈਂ ਤੈਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿਤ। ਸਾਹਿਬ ਕਹਿੰਦੇ ਨੇ ਕਿ ਜਿਹੋ ਜਿਹਾ ਮਨੁੱਖ ਦਾ ਸਿਮਰਨ ਬਿਪਤਾ ਵੇਲੇ ਚੱਲਦਾ, ਦੁੱਖ ਵੇਲੇ ਚੱਲਦਾ, ਜਦੋਂ ਸਿਰ ਤੇ ਕੋਈ ਕਸ਼ਟ ਆਣ ਪੈਂਦਾ ਉਦੋਂ ਜਿਹੋ ਜਿਹਾ ਸਿਮਰਨ ਚੱਲਦਾ, ਆਮ ਜੀਵਨ ਵਿੱਚ ਉਹੋ ਜਿਹਾ ਸਿਮਰਨ ਨਹੀਂ ਚੱਲਦਾ। ਉਹੋ ਜਿਹੀ ਹਿਰਦੇ ਚੋਂ ਅੰਤਰ ਆਤਮਾ ਚੋਂ ਅਰਦਾਸ ਪਹਿਲਾਂ ਨਹੀਂ ਨਿਕਲਦੀ। ਤੋ ਸਤਸੰਗੀ ਜਨੋ, ਕਹਿੰਦੇ ਨੇ ਜਿਹੋ ਜਿਹਾ ਜੇ ਤੂੰ ਸਿਮਰਨ ਬਿਪਤਾ ਵੇਲੇ ਕਰਦਾ ਏ, ਹੇ ਮਨੁੱਖ ਜੇ ਤੂੰ ਕਿਤੇ ਉਹੋ ਜਿਹਾ ਸਿਮਰਨ ਆਮ ਸਮੇਂ ਤੇ ਕਰ ਲਵੇ ਤੇ ਫਿਰ ਕਹਿੰਦੇ ਨੇ ਕੀ ਹੋਵੇਗਾ, ਅਮਰਾਪੁਰ ਵਾਸਾ ਕਰੋ, ਤੇਰਾ ਦੇਵਪੁਰੀ ਵਿੱਚ ਵਾਸਾ ਹੋ ਜਾਏਗਾ, ਤੂੰ ਗੁਰਪੁਰੀ ਦਾ ਵਾਸੀ ਬਣ ਜਾਏਗਾ, ਇਹੋ ਜਿਹਾ ਥਾਂ ਮਿਲ ਜਾਏਗਾ ਜਿਸ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ। ਕਬੀਰ ਜੀ ਨੂੰ ਪੁੱਛਿਆ ਗਿਆ ਕਿ ਕਬੀਰ ਸਾਹਿਬ ਤੁਹਾਡੀ ਸਵਰਗ ਵਿੱਚ ਜਾਣ ਦੀ ਇੱਛਾ ਹੈ, ਕਹਿਣ ਲੱਗੇ ਨਹੀਂ। ਕਹਿਣ ਲੱਗੇ ਕੀ ਫਿਰ ਤੁਸੀਂ ਨਰਕ 'ਚ ਜਾਓਗੇ? ਕਬੀਰ ਸਾਹਿਬ ਕਹਿਣ ਲੱਗੇ ਨਹੀਂ, ਨਾ ਮੈਨੂੰ ਨਰਕ ਦਾ ਭੈ ਹੈ, ਨਾ ਮੈਨੂੰ ਸਵਰਗ ਦੀ ਇੱਛਾ ਹੈ, ਨਾ ਮੈਨੂੰ ਸਵਰਗ ਦਾ ਸੁਖ ਪੋ ਸਕਦਾ, ਨਾ ਮੈਨੂੰ ਨਰਕ ਦਾ ਦੁੱਖ ਪੋ ਸਕਦਾ, ਦੋਵੇਂ ਚੀਜ਼ਾਂ ਦੂਰ ਨੇ, ਮੇਰੇ ਉੱਤੇ ਕੋਈ ਅਸਰ ਨਹੀਂ ਕਰਦਾ, ਮੈਂ ਇੱਕ ਰਸ ਰਹਿੰਦਾ ਹਾਂ। ਕਿਵੇਂ ਰਹਿੰਦੇ ਹੋ? ਕਹਿਣ ਲੱਗੇ ਕਬੀਰ, ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਮੈਂ ਗੁਰੂ ਦੀ ਕਿਰਪਾ ਨਾਲ ਉਹਨਾਂ ਤੋਂ ਰਹਿ ਗਿਆ, ਭਾਵ ਛੁੱਟ ਗਿਆ, ਮੈਂ ਕਿਤੇ ਵੀ ਨਹੀਂ ਜਾਣਾ। फिर कित्थे रहोगे? कहन लगे फिर मैं रहांगा चरण कमल की मौज में, रहो अंत अरियाद। मैं ते गुरु दे चरना कमलां दी मौज विच रहना है ते सदा वास्ते रहना है। अज भी हां, पहला भी सां, अगां भविख विच भी उत्थे ही रहांगा। जेड़े लोग गुरु चरणा नाल जुड़ जांदे ने, जेड़े शब्द स्वरूप हो जांदे ने, सतसंगी जनों उस संसार विच शरीर धारण करके आ जाण तां वी उसे तरह ने, तां वी मुक्त ने। जे वह इस शरीर विच ना रहण तां वी मुक्त ने, वह जिउंदियां भी मुक्त ने, वह इस शरीर नूं छड के भी मुक्त ने। संसार जिस जड़ियां मुक्तियां दी इच्छा करदा है, वह मुक्तियां ते उहनां दे पिछे पिछे दौड़दियां फिरदियां ने। इस वास्ते सतसंगी जनों वह कहिंदे ने मैं नहीं रहना किते भी, ना स्वर्ग ना नरक, दोहां तो रहत हो गया, दोहां तो छुट गया। कहन लगे जी उत्थे किहो जिहा आनंद है? कबीर साहब कहन लगे उत्थों दे आनंद दी गल कही नहीं जा सकती, कहण वाली गल ही नहीं, दसां किवें कि किहो जिहा सुख है, दस नहीं सकदा। जिसने पा लिया वह सुख वह दस नहीं सकिया अज तक। कहो कबीर गूंगा गुड़ खाया, पूछे ते क्या कही है? जे को पुछेगा तो की आखेगा? कच्छा वजा के वध तो वध दस देगा। उहदे चेहरे दे हाव भाव वेख के तुसी अनुभव कर सकते हो कि बड़ा आनंद आया होवेगा, पर वह आनंद किन्ना है उहदे वास्ते अज तक कोई मीटर नहीं बनिया, ना वह मूंह तो बोल के दस सकता है। वह केवल अनुभव किया जा सकता है उस आनंद नू। इस वास्ते कबीर जी कहिंदे ने कि वीर चरण कमल की मौज को कह कैसे उन्मान, कहबे को शोभा नहीं देखा ही प्रवान। जे किते वेखना चाहते हो उस आनंद दे बारे जानकारी लैनी चाहते हो, आओ मेरे नाल रलो, आओ मेरे नाल रलो, मेरे मार्ग दे पांधी बन जाओ। पर सतसंगी जनो कबीर दे मार्ग दे पांधी बहुते नहीं होंदे, ये याद रखना। पांधी किन्ना दे रस्ते दे साथी किन्ना दे ज्यादा होंदे ने, पंडतां दे विद्वानां लोकां दे। कबीर जी कहिंदे ने कबीर जे मार्ग पंडित गए पाछा परी बहीर, वहीरां दीआं वहीरां उहनां दे पिछे आउंदियां पईआं ने, क्योंकि शब्द जाल बड़ा वधिया है। वह दस सकते ने भाई उत्थे इस तरह होवेगा, उत्थे इस तरह होवेगा, इहो जिहियां गल्लां दसदे ने भावें उहनां ने वेख्या नहीं। जे मार्ग पंडित गए पाछा परी बहीर, ते कबीर जी कहिंदे ने एक अवकट घाटी राम की ते चढ़ रहे हो कबीर। मैं ते एक अवकट घाटी बिखड़ी घाटी दे उत्ते चढ़ गया, मैं ते एक ऐसा राज प्राप्त कर लिया जिहड़ा अवनाशी राज है, ते राजा ते हुण कल्ला ही होवेगा ना। वजीर बहुते हो सकते, राजे बहुते नहीं हो सकते। इस वास्ते कहिंदे ने कबीर ते राजा बन गया। इत्थे भी कहिंदे ने कबीर चरण कमल की मौज को कह कैसे उन्मान, कहबे को शोभा नहीं देखा ही प्रवान। तो मैं अर्ज कर रहा सा कि साहब कहिंदे ने कि कबीर अमरापुर बासा करो, जे तू बिपता दे वेला आउण तो पहला आम जन जीवन जिउंदिया होया, जे तू किते उहदा चेता कर लैंदो ते तेरा देवपुरी विच गुरपुरी विच वासा हो सकदा है, तू गुरु चरणा विच रह सकदा, सदीवी सुख मिल सकदा तेनू, परम सुख मिल सकदा है तेनू। अमरापुर वासा करो, हर गया बहोरै बित, हर सतगुरु की करेगा, परमेश्वर की करेगा। गया बहोरै, बहोरै तो भाव है मोड़ देवेगा, बित तो भाव है धन। जेड़ा धन जेड़ी रास तेरी गुआच गई है ना, वह रास भी तेनू वापस मिल जाएगी। अज तक दुनियावी व्यापार विच इस तरह नहीं कदी होया, दुनियावी व्यापार विच इदां नहीं हुंदा कि जेड़े पैसे तुसी खर्च लए ने वह फिर पैसे तुहानू उही मिल जाण, इदां नहीं हुंदा। पर इस व्यापार विच जेड़ा धन तुहाडा साडा ਹੋਰ ਧੰਦਿਆਂ ਵਿੱਚ ਵੀ ਲੱਗ ਗਿਆ ਸੀ ਉਹ ਵੀ ਪਰਮੇਸ਼ਰ ਵਾਪਸ ਕਰ ਦਿੰਦਾ। ਉਹ ਧਨ ਕੀ ਹੈ? ਸਵਾਸਾਂ ਦਾ ਧਨ। ਉਹ ਧਨ ਕੀ ਹੈ? ਸ਼ੁਭ ਕਰਮਾਂ ਦਾ ਧਨ। ਉਹ ਧਨ ਕੀ ਹੈ? ਕੀਤੀਆਂ ਹੋਈਆਂ ਨੇਕੀਆਂ ਦਾ ਧਨ। ਉਹ ਸਾਰਾ ਦਾ ਸਾਰਾ ਫਿਰ ਸਾਡੀ ਝੋਲੀ ਵਿੱਚ ਪੈ ਜਾਂਦਾ। ਕਹਿੰਦੇ ਨੇ ਇਸ ਕਰਕੇ ਜਦੋਂ ਮੇਰੇ ਸਿਰ ਤੇ ਬਿਪਤਾ ਬਣੀ, ਸੰਤ ਧਿਆਨ ਸਿੰਘ ਜੀ ਕਹਿੰਦੇ ਨੇ, ਫਿਰ ਮੈਂ ਦਿਨ ਰਾਤ ਨਾਮ ਦਾ ਸਿਮਰਨ ਰਟਨ ਕਰਨ ਲੱਗਿਆ।
ਜਾ ਸਮਤੰਤ ਮੰਤਰ ਨਹੀਂ ਜੰਤਰ।
ਨਾਮ ਇੱਕ ਐਸੀ ਚੀਜ਼ ਹੈ, ਹਰ ਕੋ ਨਾਮ ਸਦਾ ਸੁਖਦਾਈ। ਜਾ ਕੋ ਸਿਮਰ ਅਜਾ ਮਲ ਉਦਰਿਓ, ਗਨਕਾਹੂ ਗਤੀ ਪਾਈ। ਉਸ ਦੇ ਬਰਾਬਰ ਸੰਸਾਰ ਵਿੱਚ ਕੋਈ ਤੰਤਰ ਨਹੀਂ, ਕੋਈ ਮੰਤਰ ਨਹੀਂ, ਕੋਈ ਜੰਤਰ ਨਹੀਂ। ਸਤਸੰਗੀ ਜਨੋ, ਜੰਤਰ ਉਹ ਹੁੰਦਾ ਜਿਹੜਾ ਕਿਸੇ ਨੂੰ ਕੁਛ ਲਿਖ ਕੇ ਦਿੱਤਾ ਜਾਂਦਾ, ਕੋਈ ਸ਼ਬਦ ਆਦਿਕ ਲਿਖ ਕੇ ਜਾਂ ਕੁਝ ਹਿੰਸੇ ਪਾ ਕੇ, ਇਹ ਜੀ 15 ਮੰਤਰ ਹੈ, ਇਹ ਜੀ 34 ਮੰਤਰ ਹੈ, ਇਹ ਆਹ ਕਰ ਦਏਗਾ, ਇਹ ਉਹ ਕਰ ਦਏਗਾ, ਉਸ ਨੂੰ ਆਖਿਆ ਜਾਂਦਾ ਇਹ ਘੋਲ ਕੇ ਪਿਆ ਦਿਓ ਜੀ, ਇਹ ਗਲ ਵਿੱਚ ਬੰਨ ਦਿਓ ਜੀ, ਇਹ ਡੋਲੇ ਨਾਲ ਬੰਨ ਦਿਓ ਜੀ। ਇਸ ਤਰ੍ਹਾਂ ਦਾ ਸੰਸਾਰ ਵਿੱਚ ਪ੍ਰਾਪੇਗੰਡਾ ਚੱਲਦਾ। ਪਰ ਕਹਿੰਦੇ ਨੇ ਸੰਸਾਰ ਦੇ ਜਿੰਨੇ ਜੰਤਰ ਨੇ ਉਹ ਇਸ ਦੇ ਬਰਾਬਰ ਨਹੀਂ, ਨਾਮ ਦੇ ਬਰਾਬਰ ਨਹੀਂ। ਤੰਤਰ, ਤੰਤਰ ਕੀ ਹੈ? ਸਾਰੀਆਂ ਦਵਾਈਆਂ ਤੰਤਰ ਵਿੱਚ ਆਉਂਦੀਆਂ ਨੇ। ਜੋ ਕੁਝ ਕੁਝ ਚੀਜ਼ਾਂ ਨੂੰ ਕਿਸੇ ਖਾਸ ਅਨੁਪਾਤ ਵਿੱਚ ਮਿਲਾ ਕੇ ਦਿੱਤਾ ਜਾਵੇ ਉਹਨੂੰ ਤੰਤਰ ਆਖਿਆ ਜਾ ਸਕਦਾ। ਕੋਈ ਕਹਿੰਦਾ ਜੀ ਕਿ ਅੰਬ ਦਾ ਰੁੱਖ ਜਿਹੜਾ ਉਸ ਨੂੰ ਲੱਗਿਆ ਹੋਇਆ ਬੂਰ, ਤੁਸੀਂ ਇਸ ਤਰ੍ਹਾਂ ਕਰੋ ਕਿ ਵਿਸਾਖੀ ਵਾਲੇ ਦਿਨ ਉਸ ਨੂੰ ਆਪਣੇ ਹੱਥਾਂ ਤੇ ਮੜ ਲਓ ਤੇ ਉਹਦੇ ਨਾਲ ਕੀ ਹੋਵੇਗਾ? ਕਹਿੰਦੇ ਨੇ ਕਿ ਕੋਈ ਵੀ ਜ਼ਹਿਰੀਲਾ ਜਾਨਵਰ ਲੜ ਜਾਏ ਤੇ ਉਹਦੇ ਉੱਤੇ ਹੱਥ ਫੇਰਨ ਨਾਲ ਉਹਦੀ ਦਰਦ ਹਟ ਜਾਂਦੀ ਹੈ। ਤੰਤਰ ਹੈ। ਇਸ ਤਰ੍ਹਾਂ ਦੇ ਤੰਤਰ ਸੰਸਾਰ ਵਿੱਚ ਬਹੁਤ ਸਾਰੇ ਚੱਲਦੇ ਨੇ। ਮੰਤਰ ਕੀ ਹੈ? ਮੰਤਰ ਹੈ ਕਿਸੇ ਵੇਦ ਦਾ ਮੰਤਰ, ਮੰਤਰ ਹੈ ਕਿਸੇ ਹੋਰ ਧਾਰਮਿਕ ਗ੍ਰੰਥ ਦਾ ਮੰਤਰ, ਕੁਝ ਸ਼ਬਦਾਂ ਦਾ ਜੋੜ ਬਣਾਇਆ ਹੋਇਆ ਜਿਸ ਨੂੰ ਆਪਣੀ ਰਸਨਾ ਦੁਆਰਾ ਜਪਣਾ ਪੈਂਦਾ, ਉਹ ਮੰਤਰ ਖਵਾਉਂਦਾ। ਪਰ ਸਤਸੰਗੀ ਜਨੋ, ਸੰਤ ਧਿਆਨ ਸਿੰਘ ਜੀ ਕਹਿੰਦੇ ਨੇ, ਮੈਂ ਫਿਰ ਉਹ ਨਾਮ ਜਪਣ ਲੱਗਿਆ ਜਿਹਦੇ ਬਰਾਬਰ ਨਾ ਸੰਸਾਰ ਵਿੱਚ ਕੋਈ ਤੰਤਰ ਹੈ, ਨਾ ਕੋਈ ਜੰਤਰ ਹੈ, ਔਰ ਨਾ ਹੀ ਕੋਈ ਮੰਤਰ ਹੈ। ਸਾਰੇ ਅਧੂਰੇ ਹਨ ਜਿਸ ਦੇ ਸਾਹਮਣੇ।
ਤਬ ਗੁਰੂ ਰਾਮ ਸਿੰਘ ਹਰਿ ਨਾਥ।
ਜਦੋਂ ਕਹਿੰਦੇ ਨੇ ਫਿਰ ਮੈਂ ਨਾਮ ਜਪਣ ਲੱਗਿਆ, ਨਾਮ ਦਾ ਇਹ ਅਸਰ ਹੋਇਆ, ਮੇਰੀ ਸ਼ਰਧਾ ਸਤਿਗੁਰੂ ਚਰਨਾਂ ਵਿੱਚ ਬਣ ਗਈ ਤੇ ਫਿਰ ਮੇਰੀ ਅਰਦਾਸ ਗੁਰੂ ਚਰਨਾਂ ਵਿੱਚ ਜਦੋਂ ਪ੍ਰਵਾਨ ਹੋਈ, ਸੰਸਾਰ ਦੇ ਮਾਲਕ, ਸੰਸਾਰ ਦੇ ਸਵਾਮੀ, ਦੋ ਜਹਾਨਾਂ ਦੇ ਪ੍ਰੀਤਮ ਪਿਆਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਕਾਲ ਪੁਰਖ ਸਰੂਪ ਨੇ,
ਜੈ ਦ੍ਰਿਸ਼ਟਾਂਤ ਸਿੰਘ ਕਿਸ ਸਾ,
ਮੈਨੂੰ ਦਰਸ਼ਨ ਦਿੱਤਾ ਤੇ ਦਰਸ਼ਨ ਦੇ ਕੇ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਸਿੰਘ ਵੀ ਸਨ ਜਦੋਂ ਦਰਸ਼ਨ ਦੇ ਕੇ, ਤੇ ਫਿਰ ਸੱਚੇ ਪਾਤਸ਼ਾਹ ਜੀ ਇਹ ਹੁਕਮ ਕੀਤਾ,
ਆਦ ਗ੍ਰੰਥ ਕੋ ਭੋਗ ਪਵਾਓ।
ਸੱਚੇ ਪਾਤਸ਼ਾਹ ਹੁਕਮ ਕੀਤਾ, ਭਾਈ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਵਾਇਆ ਜਾਵੇ।
ਅਹਨਸ ਸੇਵਾ ਸੰਤ ਕਮਾਓ,
ਤੇ ਦਿਨ ਰਾਤ ਸਾਧੂਆਂ ਦੀ, ਸੰਤਾਂ ਦੀ ਸੇਵਾ ਕਰੋ। ਹੁਣ ਵਿਚਾਰ ਉੱਠਿਆ ਕਿ ਗੁਰਬਾਣੀ ਵਿੱਚ ਵੀ ਬਾਰ ਬਾਰ ਇਹ ਸ਼ਬਦ ਆਉਂਦਾ ਕਿ ਸੇਵਾ ਕਹੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸਤਸੰਗੀ ਜਨੋ, ਸੰਤ ਕੌਣ ਹੈ? ਮੈਂ ਇਹ ਅਰਜ਼ ਕਰਦਿਆਂ, ਸੰਤ ਕੌਣ ਹੈ? ਸੰਤ ਉਹ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੈ, ਸੰਤ ਉਹ ਹੈ ਜਿਹੜਾ ਗੁਰੂ ਨੂੰ ਪਾਉਂਦਾ, ਸੰਤ ਉਹ ਹੈ ਜਿਸ ਦੇ ਅੰਦਰ ਮਾਣ ਨਹੀਂ। ਕਿਉਂਕਿ ਤਿੰਨ ਤਰ੍ਹਾਂ ਦੀ ਮਾਇਆ ਹੈ ਸੰਸਾਰ ਦੀ। ਇੱਕ ਮਾਇਆ ਹੈ ਜਿਹੜੀ ਅਸੀਂ, ਜਿਸ ਨੂੰ ਆਮ ਕਰਕੇ ਮਾਇਆ ਸ਼ਬਦ ਵਰਤਦੇ ਹਾਂ, ਧਨ, ਉਸ ਨੂੰ ਸਿਆਣੇ ਲੋਕ ਜਿਹੜੇ ਨੇ ਉਹ ਜੜ ਮਾਇਆ ਆਖਦੇ ਨੇ, ਜੜ ਮਾਇਆ ਹੈ। ਪੈਸੇ ਇੱਥੇ ਪਏ ਹੋਏ ਨੇ, ਇਹ ਜਦ ਤੱਕ ਚੁੱਕ ਕੇ ਕੋਈ ਦੂਜੇ ਪਾਸੇ ਨਹੀਂ ਲਿਜਾਏਗਾ ਕਿਸੇ ਦੇ ਘਰ ਨਹੀਂ ਪਹੁੰਚਣਗੇ, ਇਹਨਾਂ ਨੂੰ ਲੈ ਕੇ ਜਾਵੇਗਾ ਕੋਈ ਤਾਂ ਪਹੁੰਚਣਗੇ, ਜੜ ਹਨ। ਇਹ ਪਈ ਹੋਈ ਮਾਇਆ ਤੁਹਾਡੇ ਘਰ ਵਿੱਚ ਵੀ ਪਈ ਹੈ ਤੇ ਉਹ ਤੁਹਾਡਾ ਕੋਈ ਕੰਮ ਨਹੀਂ ਸਵਾਰ ਸਕਦੀ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਉਹਨੂੰ ਵਰਤਦੇ ਨਹੀਂ, ਕਿਉਂਕਿ ਇਹਦੇ ਵਿੱਚ ਚੇਤਨਤਾ ਨਹੀਂ। ਇਹਨੂੰ ਨਾ ਦੁੱਖ ਦਾ ਅਨੁਭਵ ਹੈ ਕਿ ਮੈਂ ਘਰ ਵਿੱਚ ਪਈ ਹੋਈ ਹਾਂ, ਮਾਇਆ ਕਦੇ ਇਹ ਨਹੀਂ ਸੋਚਦੀ ਕਿ ਮੈਂ ਘਰ ਵਿੱਚ ਪਈ ਹੋਈ ਹਾਂ ਤੇ ਇਹ ਬੰਦਾ ਦੁਖੀ ਹੈ ਤੇ ਮੇਰਾ ਫਰਜ਼ ਬਣਦਾ, ਮੈਨੂੰ ਇਹਨੇ ਇੰਨਾ ਸੰਭਾਲ ਕੇ ਰੱਖਿਆ, ਮੇਰਾ ਫਰਜ਼ ਬਣਦਾ ਮੈਂ ਇਹਦੀ ਮਦਦ ਕਰਾਂ, ਇੱਦਾਂ ਕਦੇ ਨਹੀਂ ਕਰਦੀ ਮਾਇਆ। ਮਾਇਆ ਨੂੰ ਆਪ ਹੀ ਵਰਤਣਾ ਪਵੇਗਾ, ਜਿਸ ਢੰਗ ਨਾਲ ਵੀ ਵਰਤਣਾ ਉਹ ਸਾਡੀ ਮਰਜ਼ੀ ਹੈ, ਸਾਡੀ ਮਰਜ਼ੀ ਨਾਲ ਚੱਲਣ ਵਾਲੀ ਜੜ ਮਾਇਆ ਅਖਵਾਉਂਦੀ ਹੈ। ਦੂਸਰੀ ਹੈ ਚੇਤਨ ਮਾਇਆ। ਚੇਤਨ ਮਾਇਆ ਵਿੱਚ ਇਸਤਰੀ ਹੈ, ਪੁਰਖ ਹੈ, ਪੁੱਤਰ ਹੈ, ਧੀ ਹੈ, ਇਹ ਸਾਰਾ ਦਾ ਸਾਰਾ ਕੁਟੰਬ ਨਾਤਾ ਇਹ ਸਾਰਾ ਚੇਤਨ ਮਾਇਆ ਹੈ, ਹੈ ਇਹ ਵੀ ਮਾਇਆ। ਕਿਉਂ ਮਾਇਆ? ਕਿਉਂਕਿ ਜੇ ਸਤਸੰਗੀ ਜਨੋ ਉਹ ਧਨ ਉਹ ਮਾਇਆ ਨਾਸ਼ਵਾਨ ਹੈ ਤੇ ਇਹ ਵੀ ਧਨ ਮਾਇਆ ਨਾਸ਼ਵਾਨ ਹੈ। ਮਾਇਆ ਤੋਂ ਭਾਵ ਹੈ ਮਾਇਆ, ਮਤਲਬ ਯਾ ਜੋ ਅਸਲ ਵਿੱਚ ਹੈ ਨਹੀਂ, ਦਿਸਦੀ ਜ਼ਰੂਰ ਹੈ ਪਰ ਅਸਲ ਵਿੱਚ ਉਹਦਾ ਸਰੂਪ ਕੋਈ ਹੈ ਨਹੀਂ। ਜਿਹੜੀ ਆਪਣਾ ਸਰੂਪ ਬਦਲਦੀ ਰਹਿੰਦੀ ਹੈ, ਜਿਹੜੀ ਸਦੀਵੀ ਤੌਰ ਤੇ ਇੱਕ ਰਸ ਨਹੀਂ ਰਹਿੰਦੀ, ਜਿਹੜੀ ਕਦੇ ਵੀ ਸੰਸਾਰ ਵਿੱਚ ਸੁਖ ਰੂਪ ਨਹੀਂ ਹੋਈ, ਉਹ ਮਾਇਆ ਹੈ। ਜਿਹੜੀ ਸੰਸਾਰ ਦੇ ਵਿੱਚ ਨਾਸ਼ਵਾਨ ਹੈ, ਜਿਹੜੀ ਦੁੱਖ ਰੂਪ ਹੈ ਤੇ ਜਿਹੜੀ ਝੂਠੀ ਮੰਨੀ ਜਾਂਦੀ ਹੈ, ਝੂਠੀ ਇਸੇ ਵਾਸਤੇ ਹੈ ਕਿਉਂਕਿ ਇਹ ਸਾਥ ਛੱਡਣ ਲੱਗਿਆ ਪਤਾ ਨਹੀਂ ਇਹਨੇ ਕਿਹੜੇ ਵੇਲੇ ਸਾਥ ਛੱਡ ਜਾਣਾ। ਜੇ ਧਨ ਪਦਾਰਥ ਸਾਥ ਛੱਡ ਜਾਂਦੇ ਤੇ ਪੁੱਤਰ ਧੀਆਂ ਵੀ ਸਾਥ ਛੱਡ ਜਾਂਦੇ ਨੇ। ਸੰਸਾਰ ਵਿੱਚ ਬਹੁਤ ਸਾਰੇ ਬਿਰਧ ਘਰ ਬਣੇ ਹੋਏ ਨੇ। ਕਿਉਂ ਬਣੇ ਹੋਏ ਨੇ? ਇਸ ਵਾਸਤੇ ਹੀ ਬਣਾਏ ਗਏ ਨੇ ਕਿਉਂਕਿ ਪੁੱਤਰਾਂ ਧੀਆਂ ਨੇ ਛੱਡ ਦਿੱਤਾ ਮਾਪਿਆਂ ਨੂੰ, ਨਹੀਂ ਕੋਈ ਪੁੱਛਦਾ। ਯਤਨ ਕਰਦੇ ਨੇ ਮਾਪੇ, ਬੜਾ ਯਤਨ ਕਰਕੇ ਆਪਣੇ ਪੁੱਤਰਾਂ ਧੀਆਂ ਨੂੰ ਪਾਲਦੇ ਨੇ, ਪਰ ਸਤਸੰਗੀ ਜਨੋ ਅਖੀਰ ਤੇ ਇਹ ਅਵਸਥਾ ਆ ਜਾਂਦੀ ਹੈ ਕਿ ਮਾਪੇ ਬਿਰਧ ਘਰ ਵਿੱਚ ਬੈਠੇ ਹੋਏ ਆਪਣੇ ਮਾਪਿਆਂ ਆਪਣੇ ਬੱਚਿਆਂ ਦਾ ਮੂੰਹ ਵੇਖਣ ਨੂੰ ਤਰਸ ਜਾਂਦੇ ਨੇ, ਕਿਤੇ ਸਾਨੂੰ ਕੋਈ ਮਿਲ ਜਾਵੇ, ਕੁਛ ਨਹੀਂ ਮੰਗਦੇ। ਯੂਰਪੀਅਨ ਦੇਸ਼ਾਂ ਦੇ ਵਿੱਚ ਸਰਕਾਰਾਂ ਉਹਨਾਂ ਦਾ ਸਾਰਾ ਕੁਝ ਕਰਦੀਆਂ ਨੇ, ਛਕਣ ਨੂੰ ਪਦਾਰਥ ਮਿਲਦਾ, ਘਰ ਰਹਿਣ ਵਾਸਤੇ ਮਿਲੇ ਹੋਏ ਨੇ, ਉਹਨਾਂ ਦੀ ਸੇਵਾ ਵਿੱਚ ਲੋਕ ਰਹਿੰਦੇ ਨੇ, ਪਰ ਉਹਨਾਂ ਨਾਲ ਗੱਲ ਕਰਨ ਵਾਲਾ ਨਹੀਂ ਕੋਈ, ਉਹਨਾਂ ਨੂੰ ਆਪਣਾ ਕਹਿਣ ਵਾਲਾ ਕੋਈ ਨਹੀਂ ਦਿਸਦਾ। ਬਸ ਇੱਕੋ ਲੋੜ ਹੈ ਉਹਨਾਂ ਦੀ, ਇੱਕੋ ਲੋੜ ਹੈ ਜਿਹਦੇ ਕਰਕੇ ਉਹ ਉੱਥੇ ਬੈਠੇ ਵੀ ਦੁਖੀ ਹੁੰਦੇ ਨੇ ਕਿ ਸਾਨੂੰ ਕੋਈ ਆਪਣਾ ਕਹਿਣ ਵਾਲਾ ਮਿਲ ਜਾਏ। ਪਰ ਸਤਸੰਗੀ ਜਨੋ ਆਪਣਾ ਹੋਵੇ ਕੋਈ ਤੇ ਆਪਣਾ ਕਵੇ ਨਾ। ਇਸ ਵਾਸਤੇ ਇਹ ਹੈ ਚੇਤਨ ਮਾਇਆ। ਜੜ ਮਾਇਆ ਤੇ ਚੇਤਨ ਮਾਇਆ, ਇਹਨਾਂ ਦੋ ਮਾਇਆ ਤੋਂ ਇੱਕ ਹੋਰ ਸ੍ਰੇਸ਼ਠ ਮਾਇਆ ਹੈ, ਉਹ ਕਿਹੜੀ ਹੈ? ਉਹ ਹੈ ਮਾਣ ਮਾਇਆ। ਜੜ ਮਾਇਆ ਛੱਡੀ ਜਾ ਸਕਦੀ ਹੈ, ਚੇਤਨ ਮਾਇਆ ਛੱਡੀ ਜਾ ਸਕਦੀ ਹੈ, ਪਰ ਮਾਣ ਮਾਇਆ ਛੱਡਣੀ ਬਹੁਤ ਔਖੀ ਹੈ, ਬਹੁਤ ਔਖੀ ਹੈ। ਜਦੋਂ ਜੜ ਮਾਇਆ ਤੇ ਚੇਤਨ ਮਾਇਆ ਅਸੀਂ ਛੱਡਦੇ ਹਾਂ ਨਾ, ਤੇ ਉਹ ਜਿਹੜੀ ਮਾਣ ਮਾਇਆ ਉਹ ਸਗੋਂ ਜ਼ਿਆਦਾ ਡੇਰਾ ਲਾ ਲੈਂਦੀ ਹੈ। ਘਰ ਵਿਹਲਾ ਹੋ ਗਿਆ, ਘਰ ਵਿਹਲਾ ਹੋ ਜਾਏ ਤੇ ਜਿੱਦਾਂ ਕੋਈ ਦੁਸ਼ਮਣ ਆਣ ਕੇ ਪੱਕੇ ਤੌਰ ਤੇ ਕਬਜ਼ਾ ਕਰ ਲੈਂਦਾ ਨਾ, ਇਸ ਤਰ੍ਹਾਂ ਕਬਜ਼ਾ ਕਰ ਲੈਂਦੀ ਹੈ ਵੀ ਦੂਜੀਆਂ ਦੋਵੇਂ ਸੌਂਕਣਾਂ ਚੱਲੀਆਂ ਗਈਆਂ, ਹੁਣ ਤੇ ਮੈਂ ਕੱਲੀ ਹਾਂ ਇੱਥੇ, ਕਬਜ਼ਾ ਕਰ ਲਵੇਗੀ ਉਹ, ਮਨੁੱਖ ਦੇ ਅੰਦਰ ਆ ਜਾਏਗਾ, ਲਓ ਜੀ ਮੈਂ ਤੇ ਪੁੱਤਰਾਂ ਧੀਆਂ ਦਾ ਮੋਹ ਛੱਡ ਦਿੱਤਾ। ਮੈਂ ਅਰਜ਼ ਕਰਾਂ ਪੁੱਤਰ ਧੀ ਛੱਡੇ ਨੇ, ਮੋਹ ਨਹੀਂ ਛੱਡਿਆ। ਕਹੇਗਾ ਮੈਂ ਤੇ ਮਾਇਆ ਦਾ ਲਾਲਚ ਛੱਡ ਦਿੱਤਾ। ਮਾਇਆ ਛੱਡੀ ਹੈ, ਮਾਇਆ ਦਾ ਲਾਲਚ ਨਹੀਂ ਛੱਡਿਆ, ਮਾਇਆ ਦਾ ਮੋਹ ਨਹੀਂ ਛੱਡਿਆ। ਜਿੱਥੇ ਮੋਹ ਨਹੀਂ ਛੁੱਟਿਆ ਉੱਥੇ ਮਾਣ ਵੀ ਨਹੀਂ ਛੁੱਟਦਾ। ਇਸ ਵਾਸਤੇ ਕਬੀਰ ਜੀ ਕਹਿੰਦੇ ਨੇ, ਕਬੀਰ ਮਾਇਆ ਤਜੀ ਤੋਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਿਵਰ ਗਲੇ, ਮਾਨ ਸਭੈ ਕੋ ਖਾਏ। ਸਤਸੰਗੀ ਜਨੋ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਸੇ ਮਨੁੱਖ ਦਾ ਮਨ ਇਸ ਤਰ੍ਹਾਂ ਦਾ ਬਣ ਜਾਏ ਕਿ ਸਾਡਾ ਮਨ, ਸਾਡੀ ਭਾਵਨਾ ਸਤਿਗੁਰੂ ਪ੍ਰਤੀ ਵਧੀਆ ਬਣ ਜਾਏ। ਮੈਂ ਅਰਜ਼ ਕਰ ਰਿਹਾ ਸਾਂ, ਫਿਰ ਪੜ੍ਹ ਦਿਓ। ਪੜ੍ਹ ਦਿਓ ਤੋ।
ਆਦ ਗ੍ਰੰਥ ਕੋ ਭੋਗ ਪਵਾਓ, ਅਹਨਸ ਸੇਵਾ ਸੰਤ ਕਮਾਓ।
ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਨੇ ਮਾਨ ਮਾਇਆ ਵੀ ਛੱਡ ਦਿੱਤੀ ਹੈ, ਜਿਸ ਨੇ ਜੜ ਮਾਇਆ ਚੇਤਨ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮੋਹ ਤੇ ਮਾਣ ਦੀ ਮਾਇਆ ਨੂੰ ਤਿਆਗ ਦਿੱਤਾ, ਸਾਰਾ ਕੁਝ ਆਪਣਾ ਸਤਿਗੁਰੂ ਨੂੰ ਸਮਝ ਲਿਆ, ਉਹ ਹੈ ਸੰਤ। ਐਸੇ ਸੰਤਾਂ ਦੀ ਸੇਵਾ ਦਿਨ ਰਾਤ ਕਮਾਉਣਾ ਕਰੋ।
ਸੁਖੀ ਸਰੀਰ ਹੋਏ ਤੋ ਭਾਈ,
ਹੇ ਭਾਈ ਧਿਆਨ ਸਿੰਘ, ਤੇਰਾ ਸਰੀਰ ਸੁਖੀ ਹੋ ਜਾਏਗਾ, ਰੋਗ ਰਹਿਤ ਹੋ ਜਾਏਗਾ।
ਕਰ ਹੋ ਨਿਸ਼ਚੈ ਜੋ ਹਮ ਗਾਈ,
ਜੋ ਮੈਂ ਇਹ ਬਚਨ ਕੀਤਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰ ਰਹੇ ਨੇ ਕਿ ਜੋ ਮੈਂ ਹੁਕਮ ਕੀਤਾ ਉਸ ਨੂੰ ਨਿਸ਼ਚੇ ਨਾਲ ਅਪਣਾ ਲੈ, ਉਸ ਦੇ ਉੱਤੇ ਭਰੋਸਾ ਕਰ ਲੈ, ਨਿਸ਼ਚਾ ਕਰ ਲੈ। ਸਤਸੰਗੀ ਜਨੋ, ਜਿੰਨਾ ਚਿਰ ਮਨੁੱਖ ਦਾ ਨਿਸ਼ਚਾ ਨਹੀਂ, ਮਨੁੱਖ ਦਾ ਭਰੋਸਾ ਨਹੀਂ, ਉਹਨਾਂ ਚਿਰ ਇਹਦਾ ਸੁਣਿਆ ਹੋਇਆ, ਇਹਦਾ ਗਾਇਆ ਹੋਇਆ, ਇਹਦਾ ਕਿਹਾ ਹੋਇਆ, ਇਹਦਾ ਕੀਤਾ ਹੋਇਆ ਸਾਰਾ ਕੁਝ ਹੀ ਨਿਸਫਲ ਹੈ। ਔਰ ਉਦੋਂ ਹੀ ਸਫਲ ਹੋਣਾ ਜਦੋਂ ਇਸ ਦਾ ਨਿਸ਼ਚਾ ਹੋਵੇਗਾ, ਜਦੋਂ ਇਹਦਾ ਵਿਸ਼ਵਾਸ ਹੋਵੇਗਾ, ਯਕੀਨ ਹੋਵੇਗਾ। ਭਰੋਸਾ ਹੀ ਸਭ ਤੋਂ ਵੱਡੀ ਚੀਜ਼ ਹੈ। ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ, ਭਾਈ ਬਾਣੀ ਜਿਹੜੀ ਹੈ ਇਹ ਤਾਂ ਨਾੜ ਹੈ, ਨਾਮ ਜਿਹੜਾ ਇਹ ਤਾਂ ਤੋਹ ਹਨ, ਅਸਲੀ ਵਿੱਚ ਸਿੱਟਾ ਜਿਹੜਾ ਹੈ, ਦਾਣੇ ਜਿਹੜੇ ਨੇ ਉਹ ਹੈ ਭਰੋਸਾ। ਜੇ ਨਾਮ ਜਪ ਕੇ ਬਾਣੀ ਪੜ ਕੇ ਗੁਰੂ ਚਰਨਾਂ ਤੇ ਭਰੋਸਾ ਨਹੀਂ ਆਇਆ ਤੇ ਫਿਰ ਤੋਹ ਤੇ ਨਾੜ ਹੀ ਪੱਲੇ ਪਿਆ, ਹਾਲੇ ਦਾਣੇ ਨਹੀਂ ਪੱਲੇ ਪਏ, ਤਤ ਵਸਤੂ ਪੱਲੇ ਨਹੀਂ ਪਈ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਭਾਈ ਮੇਰੇ ਬਚਨ ਤੇ ਨਿਸ਼ਚਾ ਕਰੋ।
ਤੀਨ ਲੋਕ ਮੈਂ ਕਠਿਨ ਨਾ ਕੋਈ,
ਤਿੰਨਾਂ ਲੋਕਾਂ ਵਿੱਚ ਕੋਈ ਵੀ ਚੀਜ਼ ਐਸੀ ਔਖੀ ਨਹੀਂ, ਅਸੰਭਵ ਨਹੀਂ, ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਮਿਲ ਨਾ ਸਕੇ।
ਸਾਧ ਸੇਵ ਤੇ ਮਿਲੇ ਨਾ ਜੋਈ,
ਜਿਹੜੀ ਸਾਧੂ ਦੀ ਸੇਵਾ ਤੋਂ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਹੈ ਉਸ ਦੀ ਸੇਵਾ ਵਿੱਚੋਂ ਜਿਹੜੀ ਪ੍ਰਾਪਤ ਨਾ ਹੋਵੇ।
ਸਿੰਘ ਗੁਰੂ ਕੇ ਪੂਰਨ ਸਾਧ,
ਨਾਲ ਹੀ ਸਿੱਖ ਦਾ ਨਿਸ਼ਚਾ ਬਣਾਉਣ ਵਾਸਤੇ, ਸਿੱਖ ਦੇ ਸ਼ੰਕੇ ਨੂੰ ਦੂਰ ਕਰਨ ਵਾਸਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਭਾਈ ਜਿਹੜੇ ਗੁਰੂ ਕੇ ਸਿੰਘ ਨੇ ਅਸਲ ਵਿੱਚ ਇਹੀ ਪੂਰਨ ਸਾਧੂ ਨੇ। ਕਿਉਂ? ਇਹਦਾ ਮਤਲਬ ਇਹ ਨਹੀਂ ਕਿ ਸੰਤ ਧਿਆਨ ਸਿੰਘ ਜੀ ਜਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਥੇ ਪੱਖਪਾਤ ਦੀ ਗੱਲ ਕਰ ਰਹੇ ਨੇ, ਐਸਾ ਨਹੀਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਦਾ ਬਚਨ ਕੀਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਸੇਵਾ ਕਰਨੀ ਹੈ ਤੇ ਇਹਨਾਂ ਦੀ ਚੰਗੀ ਹੈ, ਹੋਰ ਕਿਸੇ ਦੀ ਸੇਵਾ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ। ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਚੰਗੀ ਹੈ। ਦੂਸਰਾ ਬਚਨ ਕੀਤਾ ਕਿ ਜੇ ਦਾਨ ਦੇਣਾ ਤੇ ਉਹ ਵੀ ਗੁਰੂ ਦੇ ਸਿੱਖਾਂ ਨੂੰ ਦੇਣਾ, ਇਸ ਵਾਸਤੇ ਚੰਗਾ ਲੱਗਦਾ, ਮੈਨੂੰ ਇਹ ਹੀ ਚੰਗਾ ਲੱਗਦਾ, ਹੋਰ ਕਿਸੇ ਨੂੰ ਚੰਗਾ ਨਹੀਂ ਲੱਗਦਾ ਦਾਨ ਦਿੱਤਾ ਹੋਇਆ। ਕਿਉਂ ਐਸਾ? ਕੀ ਇਹ ਬਚਨ ਪੱਖਪਾਤ ਨਾਲ ਕੀਤਾ? ਨਹੀਂ, ਇਹ ਬਚਨ ਅਸਲ ਵਿੱਚ ਪੱਖਪਾਤ ਦਾ ਨਹੀਂ, ਨਾ ਕਿਸੇ ਸਾਧੂ ਭੇਖ ਦਾ ਵਿਰੋਧ ਹੈ। ਅਸਲ ਵਿੱਚ ਸਿੱਖ ਇੱਕ ਐਸੀ ਮੰਜ਼ਿਲ ਦਾ ਨਾਂ ਹੈ, ਸਿੱਖ ਇੱਕ ਐਸੇ ਮੁਕਾਮ ਦਾ ਨਾਂ ਹੈ ਕਿ ਸੰਸਾਰ ਦੇ ਧਾਰਮਿਕ ਲੋਕ, ਸਾਧੂ ਜਨ ਲੋਕ ਜਿਹੜੇ ਨੇ ਉੱਥੋਂ ਤੱਕ ਪਹੁੰਚਣਾ ਉਹਨਾਂ ਵਾਸਤੇ ਸੰਭਵ ਹੀ ਨਹੀਂ। ਕਿਉਂ? ਇੱਕ ਬਚਨ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ, ਪਹਿਲਾਂ ਸਾਧੂਆਂ ਦੀ ਸਿਫਤ, ਭਗਤ ਜਨਾਂ ਦੀ ਸਿਫਤ, ਸੰਤ ਜਨਾਂ ਦੀ ਸਿਫਤ ਕਰਦਿਆਂ ਹੋਇਆਂ ਉਹਨਾਂ ਦੇ ਭਾਗਾਂ ਦੀ ਸਲਾਹਤਾ ਕੀਤੀ ਹੈ ਗਰੀਬ ਨਵਾਜ਼ ਨੇ, ਤੇ ਉਹਨਾਂ ਦੀ ਭਾਗਾਂ ਦੀ ਸਲਾਹਤਾ ਕਰਦਿਆਂ, ਉਹਨਾਂ ਦੇ ਭਾਗਾਂ ਦੀ ਸਿਫਤ ਕਰਦਿਆਂ ਅਖੀਰ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਣੀ ਸਿੱਖ ਪੜਤਿਆ। ਸਤਸੰਗੀ ਜਨੋ, ਇੱਥੇ ਨਾਮ ਜਪਣ ਵਾਲਿਆਂ ਦੀ ਗੱਲ ਵੀ ਕੀਤੀ ਹੈ। ਇਸ ਸ਼ਬਦ ਵਿੱਚ ਹਰੀ ਕੀਰਤਨ ਕਰਨ ਵਾਲਿਆਂ ਦੀ ਗੱਲ ਵੀ ਕੀਤੀ ਹੈ। ਇਸ ਸ਼ਬਦ ਦੇ ਵਿੱਚ ਹਰੀ ਦਾ ਨਾਮ ਕਥਾ ਕੀਰਤਨ ਸਰਵਣ ਕਰਨ ਵਾਲਿਆਂ ਦੀ ਗੱਲ ਵੀ ਕੀਤੀ ਹੈ, ਪਰ ਸਿਫਤ ਜਿਹੜੀ ਸਭ ਤੋਂ ਵੱਧ ਕੀਤੀ ਹੈ ਉਹ ਗੁਰੂ ਕੇ ਸਿੱਖਾਂ ਦੀ ਕੀਤੀ ਹੈ ਕਿ ਉਹਨਾਂ ਦੇ ਵੱਡੇ ਭਾਗ, ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ। ਕਿਉਂ? ਕਿਉਂਕਿ ਇੱਕ ਗੋਝ ਹੈ ਇਸ ਬਚਨ ਵਿੱਚ, ਜੋ ਗੁਰ ਚਰਣੀ ਸਿੱਖ ਪੜਤੇ ਆ, ਜਿਹੜਾ ਗੁਰੂ ਦੀ ਚਰਨ ਵਿੱਚ ਪੈ ਗਿਆ, ਗੁਰੂ ਦੇ ਚਰਨਾਂ ਵਿੱਚ ਪੈ ਗਿਆ ਸਿੱਖ, ਉਹਦੇ ਵੱਡੇ ਭਾਗ ਨੇ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਦੇ ਚਰਨਾਂ ਚ ਆ ਕੇ ਮੱਥਾ ਟੇਕ ਲਿਆ ਤੇ ਵੱਡੇ ਭਾਗ ਹੋ ਗਏ, ਐਸਾ ਨਹੀਂ। ਪੜਤਿਆ ਦਾ ਮਤਲਬ ਹੈ ਜਿਹੜਾ ਪੈ ਗਿਆ ਗੁਰੂ ਦੇ ਚਰਨਾਂ ਵਿੱਚ, ਮੁੜ ਕੇ ਉੱਠਿਆ ਹੀ ਨਹੀਂ, ਸਮਰਪਿਤ ਹੋ ਗਿਆ। ਸਿਰ ਜਿਹੜਾ ਅਸੀਂ ਗੁਰੂ ਚਰਨਾਂ ਵਿੱਚ ਝੁਕਾਉਂਦੇ ਹਾਂ, ਪਰ ਜਦੋਂ ਸਿਰ ਝੁਕਾਉਂਦੇ ਹਾਂ ਤੇ ਸਿਰ ਉੱਪਰ ਉਠਾ ਵੀ ਲੈਂਦੇ ਹਾਂ, ਪਰ ਗੁਰਸਿੱਖ ਦੀ ਇਹ ਵਡਿਆਈ ਹੈ ਕਿ ਜਿਹੜਾ ਇਹ ਸਥੂਲ ਸਿਰ ਦਿਸਦਾ ਸਾਨੂੰ, ਇਹ ਤੇ ਚੁੱਕ ਲੈਂਦਾ, ਪਰ ਇਸ ਦੇ ਅੰਦਰ ਜਿਹੜੀ ਮੱਤ ਹੈ ਉਹ ਮੱਥਾ ਟੇਕ ਦਿੰਦਾ। ਕਹਿੰਦਾ ਸਤਿਗੁਰੂ ਇਹ ਸਿਰ ਤੇਰਾ ਹੀ, ਇਹ ਮੱਤ ਤੇਰੀ ਹੈ, ਤੇਰੇ ਚਰਨਾਂ ਚ ਅਰਪਿਤ ਹੈ। ਮੇਰਾ ਧਨ ਪਦਾਰਥ ਪੁੱਤਰ ਧੀਆਂ ਸੰਗੀ ਸਾਥੀ ਮਾਣ ਵਡਿਆਈ ਸਾਰਾ ਕੁਝ ਤੇਰੇ ਚਰਨਾਂ ਚ ਸਮਰਪਿਤ ਹੈ, ਮੇਰਾ ਹੈ ਹੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹ ਇੱਕ ਵਾਰੀ ਡਿੱਗਾ ਫਿਰ ਉੱਠਦਾ ਨਹੀਂ, ਸੂਖਮ ਰੂਪ ਵਿੱਚ ਗੁਰੂ ਚਰਨਾਂ ਵਿੱਚ ਇੱਕ ਵਾਰੀ ਪੈ ਗਿਆ, ਦੁਬਾਰਾ ਉੱਠਦਾ ਨਹੀਂ, ਦੁਬਾਰਾ ਉਹਦੇ ਵਿੱਚ ਮਾਣ ਆਉਂਦਾ ਹੀ ਨਹੀਂ, ਆਪਣਾ ਆਪਾ ਉਹ ਕਦੇ ਜਣਾਉਂਦਾ ਹੀ ਨਹੀਂ। ਇਸ ਵਾਸਤੇ ਸਤਸੰਗੀ ਜਨੋ ਉਹਦੇ ਵੱਡੇ ਭਾਗ ਆਖੇ ਨੇ ਸਤਿਗੁਰਾਂ ਨੇ। ਸੰਤ ਧਿਆਨ ਸਿੰਘ ਜੀ ਵੀ ਕਹਿੰਦੇ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੈਨੂੰ ਹੁਕਮ ਕੀਤਾ, ਭਾਈ ਸਿੰਘ ਗੁਰੂ ਕੇ ਪੂਰਨ ਸਾਧ, ਗੁਰੂ ਕੇ ਸਿੰਘ ਜਿਹੜੇ ਨੇ, ਜਿਹੜੇ ਗੁਰੂ ਚਰਨਾਂ ਨੂੰ ਸਮਰਪਿਤ ਹੋ ਗਏ ਨੇ, ਇੱਕ ਵਾਰੀ ਲੇਟ ਗਏ ਨੇ ਗੁਰੂ ਚਰਨਾਂ ਵਿੱਚ, ਦੁਬਾਰਾ ਉੱਠੇ ਹੀ ਨਹੀਂ, ਉਹ ਪੂਰਨ ਸਾਧੂ ਹਨ।
ਮੇਟੈ ਆਦ ਬਿਆਦ ਉਪਾਦ,
ਉਹ ਆਦ ਬਿਆਦ ਤੇ ਉਪਾਦ, ਇਹ ਤਿੰਨੇ ਜਿਹੜੇ ਤਾਪ ਹਨ ਇਹਨਾਂ ਨੂੰ ਦੂਰ ਕਰ ਦੇਣ ਵਾਲੇ ਨੇ। ਆਦ ਕੀ ਹੈ? ਜਿੰਨੇ ਤਨ ਦੇ ਦੁੱਖ ਨੇ, ਸਰੀਰ ਦੇ ਦੁੱਖ ਨੇ, ਉਹ ਬੁਖਾਰ ਹੈ, ਉਹ ਸਿਰ ਦਰਦ ਹੈ, ਕਿਸੇ ਦੀ ਲੱਤ ਦਰਦ ਹੈ, ਕਿਸੇ ਦੇ ਲੱਕ ਦਰਦ ਹੈ, ਇਹ ਜਿੰਨੇ ਵੀ ਸੰਸਾਰ ਦੇ ਵਿੱਚ ਤਨ ਦੇ ਰੋਗ ਨੇ, ਤਨ ਦੇ ਦੁੱਖ ਨੇ, ਇਹ ਸਾਰੇ ਆਦ ਨੇ। ਵਿਆਦ ਹੈ ਜਿਹੜੇ ਮਨ ਦੇ ਦੁੱਖ ਨੇ, ਚਿੰਤਾ ਹੈ, ਫਿਕਰ ਹੈ, ਭੈ ਹੈ, ਇਹ ਸਾਰੇ ਦੇ ਸਾਰੇ ਜਿਹੜੇ ਨੇ, ਇਹ ਮਨ ਦੇ ਦੁੱਖ ਜਿਹੜੇ ਨੇ, ਇਹ ਵਿਆਦ ਅਖਵਾਉਂਦੇ ਨੇ। ਉਪਾਦ ਕੀ ਹੈ ਸਤਸੰਗੀ ਜਨੋ? ਉਪਾਦ ਹੈ ਕਿਸੇ ਵੱਲੋਂ ਦਿੱਤਾ ਗਿਆ ਦੁੱਖ, ਝਗੜੇ ਕਰਕੇ ਕਿਸੇ ਮਨੁੱਖ ਵੱਲੋਂ ਮਨੁੱਖ ਦੇ ਉੱਤੇ ਹਮਲਾ ਕੀਤਾ ਗਿਆ, ਭਾਵੇਂ ਉਹ ਤਨ ਦਾ ਹੋਵੇ ਤੇ ਭਾਵੇਂ ਉਹ ਮਨ ਦਾ ਹੋਵੇ, ਕਿਸੇ ਦੇਵੀ ਦੇਵ ਤੇ ਕਿਸੇ ਗੈਬੀ ਜਾਂ ਇਨਸਾਨੀ ਸ਼ਕਤੀ ਵੱਲੋਂ ਦਿੱਤਾ ਗਿਆ ਦੁੱਖ ਉਪਾਦ ਖਵਾਉਂਦਾ। ਇਸ ਵਾਸਤੇ ਤਨ ਦੇ ਦੁੱਖ, ਮਨ ਦੇ ਦੁੱਖ ਅਤੇ ਦੂਸਰਿਆਂ ਵੱਲੋਂ ਪੈਦਾ ਕੀਤੇ ਹੋਏ ਸਾਰੇ ਦੇ ਸਾਰੇ ਦੁੱਖ ਉਹਨਾਂ ਨੂੰ ਮਿਟਾ ਦਿੰਦੇ ਨੇ।
ਮੈਂ ਬੰਧਨ ਕਰ ਵੈਸੇ ਕੀਨੂ,
ਕਹਿੰਦੇ ਨੇ ਮੈਂ ਨਮਸਕਾਰ ਕੀਤੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਚ, ਉਹਨਾਂ ਨੇ ਰਾਤ ਵੇੜੇ ਸੁਪਨੇ ਵਿੱਚ ਦਰਸ਼ਨ ਦਿੱਤਾ ਸੀ, ਉਹਨਾਂ ਦੇ ਨਾਲ ਹੁਕਮ ਕੀਤਾ ਸੀ, ਉਹਨਾਂ ਦੇ ਚਰਨਾਂ ਚ ਮੈਂ ਨਮਸਕਾਰ ਕਰਕੇ ਤੇ ਹੁਕਮ ਨੂੰ ਸਤ ਕਰਕੇ ਮੰਨ ਲਿਆ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵ ਹੈ ਹਰਿ ਹਰਿ ਉਤਮ ਬਾਣੀ, ਪਰ ਗਾਵਿਆ ਸੁਣਿਆ ਤਿੰਨ ਕਾ ਹਰਿ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕਹਿੰਦੇ ਨੇ ਸਤ ਕਰਕੇ ਬਚਨ ਮੰਨ ਲਿਆ ਔਰ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਪਾਤਸ਼ਾਹ ਜੀ ਹੁਕਮ ਕੀਤਾ ਸੀ।
ਸੁਖ ਭਇਓ ਮਿਟਿਓ ਦੁੱਖ ਪੀਨੋ,
ਕਹਿੰਦੇ ਨੇ ਮੇਰਾ ਪੀਨੋ ਤੋਂ ਭਾਵ ਹੈ ਵੱਡਾ ਦੁੱਖ ਜਿਹੜਾ ਸੀ ਮੇਰੇ ਸਰੀਰ ਨੂੰ ਲੱਗਿਆ ਹੋਇਆ ਉਹ ਦੂਰ ਹੋ ਗਿਆ ਤੇ ਮੈਨੂੰ ਸੁਖ ਦੀ ਪ੍ਰਾਪਤੀ ਹੋਈ।
ਸਿਦਕ ਬੜਾ ਮਨ ਮਾਹੇ ਵਿਚਾਰੀ,
ਜਦੋਂ ਸਰੀਰ ਨੂੰ ਸੁਖ ਹੋ ਗਿਆ, ਮਨ ਇੱਛਤ ਫਲ ਦੀ ਪ੍ਰਾਪਤੀ ਹੋਈ ਤੇ ਮੇਰੇ ਅੰਦਰ ਇੱਕ ਭਰੋਸਾ ਕਾਇਮ ਹੋਇਆ, ਇੱਕ ਸਿਦਕ ਜਿਹੜਾ ਸੀ, ਪ੍ਰਤੀਤ ਜਿਹੜੀ ਸੀ, ਜਿਸ ਦੇ ਬਾਰੇ ਸਾਹਿਬ ਕਹਿੰਦੇ ਨੇ ਸਬਰ ਤੋਸਾ ਮਲਾਇਕਾਂ, ਉਹ ਸਬਰ ਉਹ ਸਿਦਕ ਉਹ ਭਰੋਸਾ ਮੇਰੇ ਅੰਦਰ ਪੈਦਾ ਹੋ ਗਿਆ ਤੇ ਫਿਰ ਮੈਂ ਮਨ ਦੇ ਵਿੱਚ ਇਸ ਤਰ੍ਹਾਂ ਕਰਕੇ ਵਿਚਾਰ ਕੀਤੀ।
ਗੁਰ ਕੀ ਉਪਮਾ ਕਰੂੰ ਉਚਾਰੀ।
ਕਹਿੰਦੇ ਨੇ ਮੈਂ ਸੋਚਿਆ ਕਿ ਮੈਂ ਹੁਣ ਸਰੀਰ ਕਰਕੇ ਠੀਕ ਹੋ ਗਿਆ ਹਾਂ, ਸਤਿਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ, ਇਸ ਵਾਸਤੇ ਮੈਂ ਗੁਰੂ ਕੀ ਉਪਮਾ ਵਿਚਾਰਾਂਗਾ, ਗੁਰੂ ਕਾ ਜਸ ਕਰਾਂਗਾ, ਗੁਰੂ ਦੀ ਸ਼ੋਭਾ ਕਰਾਂਗਾ। ਸਤਸੰਗੀ ਜਨੋ, ਮੈਂ ਇੱਕ ਅਰਜ਼ ਕਰਦਿਆ ਕਿ ਗੁਰੂ ਦੀ ਸ਼ੋਭਾ ਸਭ ਤੋਂ ਉੱਤਮ ਕੰਮ ਹੈ ਸੰਸਾਰ ਵਿੱਚ। ਸ਼ੋਭਾ ਅਸੀਂ ਕਰਦੇ ਹਾਂ, ਸਾਰੇ ਹੀ ਕਰਦੇ ਹਾਂ, ਪਰ ਕਰਦੇ ਕਿਹਦੀ ਆ? ਕਿਸੇ ਧਨ ਵਾਲੇ ਦੀ ਸ਼ੋਭਾ ਕਰਦੇ ਕਿਹਦੀ ਆ? ਕਿਸੇ ਉਮਰ ਕਰਕੇ ਵੱਡੇ ਦੀ ਸ਼ੋਭਾ ਕਿਹਦੀ ਕਰਦੇ ਆ? ਕਿਸੇ ਦਿਮਾਗੀ ਬਲ ਵਾਲੇ ਦੀ ਕਿ ਉਹਦੇ ਚ ਸ਼ਕਤੀ ਬੜੀ, ਦਿਮਾਗੀ ਸ਼ਕਤੀ ਬੜੀ ਹੈ। ਪਰ ਇਹਨਾਂ ਸਾਰੀਆਂ ਸ਼ੋਭਾ ਦੇ ਪਿੱਛੇ ਸਾਡਾ ਕੋਈ ਨਾ ਕੋਈ ਸਵਾਰਥ ਛੁਪਿਆ ਹੋਇਆ, ਤੇ ਉਹ ਸਵਾਰਥ ਜਿਹੜਾ ਉਹਨਾਂ ਕੋਲੋਂ ਪ੍ਰਾਪਤ ਹੋਣਾ, ਉਹ ਰਹਿਣਾ ਵੀ ਥੋੜ ਚਿਰ ਹੈ, ਬਹੁਤਾ ਜ਼ਿਆਦਾ ਸਮਾਂ ਰਹਿਣਾ ਵੀ ਨਹੀਂ। ਇਸ ਵਾਸਤੇ ਜਿਹੜੀ ਗੁਰੂ ਦੀ ਸ਼ੋਭਾ ਹੈ, ਗੁਰੂ ਦੀ ਉਪਮਾ ਹੈ, ਉਸ ਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਕਿਆ ਦੀਜੈ, ਉਹਨਾਂ ਨੂੰ ਕੀ ਦੇਣਾ ਚਾਹੀਦਾ ਜਿਹੜੇ ਗੁਰੂ ਦੀ ਸ਼ੋਭਾ ਸੁਣਾਉਂਦੇ ਨੇ। ਸਾਹਿਬ ਕਹਿੰਦੇ ਨੇ ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ, ਸੋ ਭਾਈ ਸੋ ਮੇਰਾ ਵੀਰ, ਇਸ ਤਰ੍ਹਾਂ ਵੀ ਲਿਖਿਆ ਹੈ ਪਾਤਸ਼ਾਹ ਨੇ ਗੁਰਬਾਣੀ ਚ। ਅਸਲ ਵਿੱਚ ਗੁਰੂ ਦੀ ਸ਼ੋਭਾ ਇੱਕ ਉੱਤਮ ਕਰਮ ਹੈ, ਮਹਾ ਉੱਤਮ ਕਰਮ ਹੈ, ਇਸ ਵਰਗਾ ਹੋਰ ਸੰਸਾਰ ਵਿੱਚ ਕੋਈ ਕਰਮ ਨਹੀਂ। ਕਹਿੰਦੇ ਨੇ ਮੇਰੇ ਮਨ ਵਿੱਚ ਇਹ ਆਈ ਕਿ ਮੈਂ ਹੁਣ ਗੁਰੂ ਕੀ ਉਪਮਾ ਕਰਾਂਗਾ, ਗੁਰੂ ਦੀ ਸ਼ੋਭਾ ਕਰਾਂਗਾ।
ਤਨ ਕੋ ਦੁਖ ਮਨ ਧਨ ਕੋ ਟਾਰਾ,
ਜਿਸ ਸਤਿਗੁਰੂ ਨੇ ਕਿਰਪਾ ਕਰਕੇ ਮੇਰੇ ਤਨ ਮਨ ਅਤੇ ਧਨ ਦੇ ਸਾਰੇ ਦੁੱਖ ਜਿਹੜੇ ਹਨ ਉਹ ਨਿਵਿਰਤ ਕਰ ਦਿੱਤੇ।
ਜਿਨ ਪ੍ਰਭ ਕੀਓ ਐਡ ਉਪਕਾਰਾ,
ਜਿਸ ਸਤਿਗੁਰੂ ਨੇ ਮੇਰੇ ਤੇ ਇੰਨਾ ਵੱਡਾ ਉਪਕਾਰ ਕੀਤਾ ਹੈ। ਸਤਸੰਗੀ ਜਨੋ, ਉਪਕਾਰ ਤੇ ਸਾਡੇ ਸਾਰਿਆਂ ਤੇ ਸਤਿਗੁਰੂ ਜੀ ਕਰਦੇ ਨੇ, ਔਰ ਇਸ ਤੋਂ ਪਹਿਲਾਂ ਵੀ ਉਪਕਾਰ ਹੀ ਕੀਤਾ ਕਿ ਇਹ ਸਾਨੂੰ ਸੁੰਦਰ ਸਰੀਰ ਬਖਸ਼ਿਸ਼ ਕੀਤਾ, ਤੰਦਰੁਸਤੀ ਬਖਸ਼ੀ ਹੈ, ਮਾਤਾ ਪਿਤਾ ਦਿੱਤੇ ਨੇ, ਸੱਜਣ ਮਿੱਤਰ ਭਰਾ ਭੈਣ ਜਿਹੜੇ ਸਾਡੇ ਨਾਲ ਪਿਆਰ ਕਰਦੇ ਨੇ, ਐਸਾ ਸਮਾਜ ਦਿੱਤਾ, ਸਮਾਜ ਦੇ ਸੁੱਖ ਦਿੱਤੇ ਨੇ, ਇਹਨਾਂ ਦੇ ਬਦਲੇ ਅਸਾਂ ਕੁਛ ਨਹੀਂ ਦਿੱਤਾ ਉਹਨੂੰ, ਸਾਰਾ ਕੁਝ ਉਸ ਨੇ ਨਿਰਲੋਭ ਹੋ ਕੇ ਬਿਨਾਂ ਕੁਛ ਲੈਣ ਤੋਂ ਬੇਮੁਆਵਜ਼ਾ ਦਿੱਤਾ ਹੈ ਸਾਨੂੰ ਸਾਰਾ ਕੁਛ, ਪਰ ਅਸੀਂ ਉਸ ਉਪਕਾਰ ਨੂੰ ਭੁਲਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਇਹੀ ਕਿਰਪਾ ਕਰਦੇ ਨੇ ਕਿ ਉਸ ਉਪਕਾਰ ਨੂੰ ਸਾਨੂੰ ਚੇਤਾ ਕਰਾਉਂਦੇ ਨੇ ਬਾਰ ਬਾਰ, ਔਰ ਚੇਤਾ ਕਰਾ ਕੇ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਜਿਸ ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਸਾਰਾ ਕੁਝ ਪ੍ਰਾਪਤ ਹੋਇਆ ਉਸ ਦਾ ਧੰਨਵਾਦ ਕਰੋ, ਤੇ ਜਿਹੜੇ ਮਨੁੱਖ ਉਸ ਦੇ ਕੀਤੇ ਹੋਏ ਉਪਕਾਰ ਨੂੰ ਚੇਤੇ ਰੱਖਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਕਿਰਤੱਗ ਹੋਣਾ, ਉਹ ਕਿਰਤੱਗ ਹਨ ਮਨੁੱਖ, ਉਹ ਚੰਗੇ ਬਣ ਜਾਂਦੇ ਨੇ ਜਿਹੜੇ ਉਹਦੇ ਕੀਤੇ ਉਪਕਾਰ ਨੂੰ ਚੇਤੇ ਰੱਖਦੇ ਨੇ, ਪਰ ਜਿਹੜੇ ਉਹਦੇ ਕੀਤੇ ਹੋਏ ਉਪਕਾਰ ਨੂੰ ਭੁੱਲ ਜਾਂਦੇ ਨੇ ਉਹਨਾਂ ਵਾਸਤੇ ਅਕਿਰਤ ਕਣ ਸ਼ਬਦ ਵਰਤੇ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਦੁਨੀਆਂ ਦੇ ਵਿੱਚ ਇਸ ਧਰਤੀ ਨੂੰ ਭਾਰ ਨਾ ਰੁੱਖਾਂ ਦਾ, ਨਾ ਮਨੁੱਖਾਂ ਦਾ, ਨਾ ਨਦੀਆਂ ਨਾਲਿਆਂ ਪਹਾੜਾਂ ਦਾ, ਕਿਸੇ ਚੀਜ਼ ਦਾ ਭਾਰ ਨਹੀਂ ਲੱਗਦਾ। ਜੇ ਭਾਰ ਲੱਗਦਾ ਤੇ ਅਕਿਰਤ ਕਣ ਬੰਦਿਆਂ ਦਾ ਭਾਰ ਲੱਗਦਾ, ਔਰ ਉਸ ਭਾਰ ਨੂੰ ਨਿਵਿਰਤ ਕਰਨ ਵਾਸਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਉਂਦੇ ਹਨ। ਸੋ ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਮਨ ਵਿੱਚ ਆਈ ਕਿ ਜਿਸ ਸਤਿਗੁਰੂ ਨੇ ਮੇਰੇ ਤੇ ਏਡਾ ਵੱਡਾ ਉਪਕਾਰ ਕੀਤਾ ਹੈ,
ਉਚਿਤ ਹੈ ਤਿਸ ਕੋ ਜਸ ਪਹਾਈ,
ਉਸ ਗੁਰੂ ਦਾ ਜਸ ਕਰਨਾ ਯੋਗ ਹੈ, ਲਾਇਕ ਹੈ,
ਦੋਏ ਲੋਕਨ ਜੋ ਹੋਤ ਸਹਾਈ।
ਫਿਰ ਇੱਥੇ ਤੇ ਉਪਕਾਰ ਕੀਤਾ ਹੀ ਕੀਤਾ, ਜਿਹੜਾ ਪਰਲੋਕ ਹੈ ਜਿਹੜਾ ਅਸੀਂ ਵੇਖਿਆ ਨਹੀਂ, ਜਿੱਥੇ ਸਾਡੇ ਨਾਲ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਧਨ ਪਦਾਰਥ ਸਾਡੀ ਇਹ ਮਤ ਸਾਡੇ ਇਹ ਸੰਸਾਰ ਦੇ ਜਿੰਨੇ ਕਰਮ ਨੇ ਕੋਈ ਵੀ ਉੱਥੋਂ ਤੱਕ ਨਹੀਂ ਪਹੁੰਚ ਸਕਣਾ, ਕਿਉਂਕਿ ਜਿੰਨੇ ਬਾਕੀ ਸ਼ੁਭ ਕਰਮ ਅਸੀਂ ਕਰਦੇ ਹਾਂ ਸੰਸਾਰ ਦੇ ਵਿੱਚ ਉਹਨਾਂ ਬਾਰੇ ਪਾਤਸ਼ਾਹ ਗੁਰਬਾਣੀ ਚ ਫੁਰਮਾਨ ਕਰਦੇ ਨੇ। ਗਰੀਬ ਨਵਾਜ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਸ ਵਾਸਤੇ ਸਤਸੰਗੀ ਜਨੋ, ਉਹ ਕਹਿੰਦੇ ਨੇ ਜਿਹੜਾ ਦੋਹਾਂ ਲੋਕਾਂ ਵਿੱਚ ਸਤਿਗੁਰੂ ਸਹਾਇਤਾ ਕਰਨ ਵਾਲਾ ਹੈ ਉਸ ਦੀ ਸਿਫਤ ਕਰਨੀ ਯੋਗ ਹੈ।
ਯਦਿ ਕਵਿਤਾ ਸਾਰ ਨ ਕੋਈ,
ਕਹਿੰਦੇ ਨੇ ਮੇਰੇ ਮਨ ਵਿੱਚ ਹੁਣ ਉਤਾਵਲਾਪਨ ਆ ਗਿਆ ਕਿ ਮੈਂ ਉਸ ਗੁਰੂ ਦਾ ਜਸ ਕਰਾਂ, ਪਰ ਮੈਂ ਆਪਣੇ ਅੰਤਰ ਚਾਤ ਪਾਈ, ਮੈਨੂੰ ਜਾਪਿਆ ਕਿ ਮੇਰੇ ਵਿੱਚ ਕੋਈ ਗੁਣ ਨਹੀਂ, ਮੈਨੂੰ ਕਵਿਤਾ ਦੀ ਸਾਰ ਨਹੀਂ, ਮੈਂ ਕਵਿਤਾ ਲਿਖਣੀ ਨਹੀਂ ਜਾਣਦਾ। ਕਹਿੰਦੇ ਨੇ ਭਾਵੇਂ ਮੈਨੂੰ ਕਵਿਤਾ ਲਿਖਣੀ ਨਹੀਂ ਆਉਂਦੀ,
ਬਖਸੋ ਗੁਣੀ ਚੂਕ ਜੇ ਹੋਈ,
ਪਰ ਫਿਰ ਵੀ ਗੁਰੂ ਦਾ ਜਸ ਸਮਝ ਕੇ ਵੱਡਾ ਹੌਸਲਾ ਕਰਕੇ ਮੈਂ ਕਵਿਤਾ ਲਿਖਣ ਲੱਗਿਆ ਹਾਂ। ਇਸ ਵਾਸਤੇ ਹੇ ਗੁਣੀ ਜਨੋ, ਜੇ ਮੇਰੇ ਕੋਲੋਂ ਕੋਈ ਭੁੱਲ ਹੋ ਜਾਵੇ ਤੇ ਮੇਰੇ ਤੇ ਬਖਸ਼ਿਸ਼ ਕਰ ਦੇਣੀ।
ਮੈਂ ਹੈ ਸਭ ਦਾਸਨ ਕੋ ਦਾਸਾ,
ਨਿਮਰਤਾ ਭਾਵ ਬੜੇ ਸਿਖਰ ਦਾ ਹੈ ਸੰਤਿਆਨ ਸਿੰਘ ਜੀ ਦਾ। ਉਹ ਕਹਿੰਦੇ ਨੇ ਮੈਂ ਤਾਂ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਰੇ ਦਾਸਾਂ ਦਾ ਵੀ ਦਾਸ ਹਾਂ।
ਪ੍ਰੇਮ ਗੁਰੂ ਗਾਥਾ ਕੀ ਆਸਾ,
ਮੇਰੇ ਅੰਦਰ ਇੱਕੋ ਹੀ ਇੱਛਾ ਹੈ, ਇੱਕੋ ਹੀ ਆਸ ਹੈ ਤੇ ਇੱਕੋ ਹੀ ਪ੍ਰੇਮ ਹੈ ਕਿ ਗੁਰੂ ਕੀ ਗਾਥ, ਗੁਰੂ ਕੀ ਕਥਾ ਕਹਾਣੀ ਜਿਹੜੀ ਹੈ ਉਸ ਦਾ ਵਰਣਨ ਕੀਤਾ ਜਾਵੇ। ਹੋਰ ਕਹਿੰਦੇ ਨੇ ਮੇਰੇ ਅੰਦਰ ਕੋਈ ਪ੍ਰਯੋਜਨ ਨਹੀਂ, ਕੁਛ ਲੈਣ ਦਾ, ਕੁਛ ਮੰਗਣ ਦਾ, ਕੁਛ ਮਾਣ ਵਡਿਆਈ ਦਾ, ਐਸਾ ਕੋਈ ਪ੍ਰਯੋਜਨ ਨਹੀਂ ਮੇਰਾ। ਕੇਵਲ ਇੱਕੋ ਪ੍ਰਯੋਜਨ ਹੈ ਕਿ ਮੈਂ ਗੁਰੂ ਕੀ ਕਥਾ ਕਹਿਣੀ ਹੈ।
ਗੁਰ ਕੋ ਜਸ ਹੈ ਸੈਲਨ ਬਾਤੇ,
ਪਰ ਕਹਿੰਦੇ ਨੇ ਮੈਂ ਨੀਵੀ, ਪ੍ਰਭ ਅਤਿ ਉੱਚਾ, ਕਿਉਂ ਕਰ ਮਿਲਿਆ ਜਾਏ, ਨਾ ਕੁਲ ਢੰਗ ਨਾ ਮਿੱਠੇ ਬੈਣਾ ਵਾਲੀ ਗੱਲ ਹੈ। ਕਹਿੰਦੇ ਨੇ ਮੇਰੇ ਵਿੱਚ ਤੇ ਕੋਈ ਗੁਣ ਨਹੀਂ, ਪਰ ਗੁਰੂ ਕਾ ਜਸ ਤੇ ਜਿਹੜਾ ਹੈ ਉਹ ਇੱਕ ਮਿਸ਼ਰੀ ਦਾ ਪਹਾੜ ਹੈ।
ਮੈਂ ਚੀਟੀ ਕਾ ਚੁੱਕ ਹੂੰ ਤਾਤੇ,
ਮੈਂ ਇੱਕ ਕੀੜੀ ਵੱਤ ਹਾਂ ਉਸ ਮਿਸ਼ਰੀ ਦੇ ਵੱਡੇ ਸਾਰੇ ਪਹਾੜ ਨੂੰ, ਜਾਂ ਉਸ ਦੇ ਵਿੱਚੋਂ ਮੈਂ ਕਿੰਨਾ ਕੁ ਚੁੱਕ ਸਕਦਾ ਹਾਂ।
ਪ੍ਰਭ ਕੋ ਜਸ ਹੈ ਸਿੰਧ ਮਹਾਨੇ,
ਉਸ ਪ੍ਰਭਤਾ ਵਾਲੇ ਸਤਿਗੁਰੂ ਦਾ, ਐਸ਼ਵਰਜ ਵਾਲੇ ਸਤਿਗੁਰੂ ਦਾ, ਉਸ ਮਹਾਨ ਸਤਿਗੁਰੂ ਦਾ ਜਸ ਜਿਹੜਾ ਹੈ ਉਹ ਮਹਾਨ ਸਮੁੰਦਰ ਦੇ ਸਮਾਨ ਹੈ।
ਮੀਨ ਦੀਨ ਮਤ ਕਿਆ ਗਤ ਜਾਣੇ,
ਹੁਣ ਵਿਚਾਰਨ ਕਰੋ ਕਿ ਉਹਦੇ ਵਿੱਚ ਫਿਰਨ ਵਾਲੀ, ਉਸ ਸਮੁੰਦਰ ਵਿੱਚ ਵਿਚਰਨ ਵਾਲੀ, ਉਹਦੇ ਵਿੱਚੋਂ ਆਪਣਾ ਜੀਵਨ ਪ੍ਰਾਪਤ ਕਰਨ ਵਾਲੀ ਮੱਛੀ ਜਿਹੜੀ ਹੈ ਉਹ ਉਸ ਸਮੁੰਦਰ ਦੀ ਥਾਂ ਕਿੰਨੀ ਕੁ ਜਾਣ ਸਕਦੀ ਹੈ, ਉਹਦੀ ਡੂੰਘਾਈ ਬਾਰੇ, ਉਹਦੇ ਵਿਸਥਾਰ ਬਾਰੇ ਜੇ ਮੱਛੀ ਕਿਤੇ ਦੱਸਣਾ ਚਾਹੇ ਤੇ ਨਹੀਂ ਦੱਸ ਸਕਦੀ। ਇਸੇ ਤਰ੍ਹਾਂ ਗੁਰੂ ਦਾ ਇਹ ਮਹਾਨ ਜਸ ਦਾ ਸਾਗਰ ਜਿਹੜਾ ਹੈ ਉਸ ਨੂੰ ਮੇਰੀ ਮਤ ਕਹਿਣ ਤੋਂ ਅਸਮਰੱਥ ਹੈ।
ਗੁਰ ਕਾ ਚਰਿੱਤਰ ਕੇ ਲਿਖਣ ਕਾ ਉਪਜਾ ਮੋਹ ਮਨ ਚਾਹ,
ਕਹਿੰਦੇ ਨੇ ਮੇਰੇ ਅੰਦਰ ਇੱਕ ਚਾਹ ਪੈਦਾ ਹੋਇਆ ਹੈ ਗੁਰੂ ਕੇ ਕੌਤਕ ਲਿਖਣ ਦਾ, ਗੁਰੂ ਦੇ ਚਰਿੱਤਰ ਲਿਖਣ ਦਾ।
ਗੁਰ ਸੰਗਤ ਗਣ ਬਿਗਨ ਦੇ ਕਰ ਕਰੇ ਸਹਾ,
ਹੁਣ ਇੱਕ ਅਰਦਾਸ ਕੀਤੀ ਹੈ ਭਾਈ ਸਾਹਿਬ ਸੰਤ ਧਿਆਨ ਸਿੰਘ ਜੀ ਨੇ। ਉਹ ਕਹਿੰਦੇ ਨੇ ਮੇਰੀ ਇੱਕ ਅਰਦਾਸ ਹੈ ਸਾਧ ਸੰਗਤ ਦੇ ਚਰਨਾਂ ਵਿੱਚ ਕਿ ਸਾਧ ਸੰਗਤ ਕਿਰਪਾ ਕਰੇ, ਮੇਰੇ ਤੇ ਬਖਸ਼ਿਸ਼ ਭਰਿਆ ਹੱਥ ਰੱਖੇ, ਮੇਰੇ ਤੇ ਕਿਰਪਾ ਕਰੇ ਤੇ ਅਨੇਕਾਂ ਆਉਣ ਵਾਲੇ ਵਿਘਨ, ਇਸ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਜਿਹੜੀਆਂ ਹਨ ਉਹਨਾਂ ਤੋਂ ਮੈਨੂੰ ਬਚਾ ਕੇ ਰੱਖੇ।
ਕੋਟ ਪ੍ਰਣਾਮ ਹਰ ਜਾਮ ਮਮ ਰਾਮ ਸਿੰਘ ਗੁਰਦੇਵ,
ਕਹਿੰਦੇ ਨੇ ਮੈਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੱਠੇ ਪੈਰ ਹੀ ਹਰ ਜਾਮ, ਜਾਮ ਤੋਂ ਭਾਵ ਹੈ ਪੈਰ, ਅੱਠੇ ਪੈਰ ਹੀ ਹਰ ਜਾਮ ਹਰ ਪੈਰ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਚ ਨਮਸਕਾਰ ਕਰਦਾ ਹਾਂ।
ਮੂਲ ਧਰਮ ਗੋ ਦੀਨ ਰੱਖ ਸਿੱਖੀ ਪੰਥ ਅਭੇ,
ਜਿਨ੍ਹਾਂ ਨੇ ਧਰਮ ਦਾ ਮੂਲ, ਧਰਮ ਦੀ ਜੜ ਰੱਖੀ, ਧਰਮ ਦੀ ਬੁਨਿਆਦ ਨੂੰ ਕਾਇਮ ਰੱਖਿਆ, ਜਿਨ੍ਹਾਂ ਨੇ ਗਊਆਂ ਦੀ ਰੱਖਿਆ ਕੀਤੀ, ਜਿਨ੍ਹਾਂ ਨੇ ਗਰੀਬਾਂ ਦੀ ਰੱਖਿਆ ਕੀਤੀ, ਔਰ ਇਸ ਸਾਰਾ ਕੁਝ ਕਰਨ ਵਾਸਤੇ ਇੱਕ ਪੰਥ ਤਿਆਰ ਕੀਤਾ, ਉਹ ਸਿੱਖੀ ਪੰਥ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ, ਉਸ ਪੰਥ ਤਿਆਰ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ।
ਮੇਲਾ ਸਿੰਘਨ ਕੋ ਭਇਓ ਰਾਮ ਪ੍ਰਸਾਦ ਇੱਕ ਗ੍ਰਾਮ,
ਸੰਤ ਜੀ ਕਹਿੰਦੇ ਨੇ ਕਿ ਹੋਇਆ ਇਹ ਕਿ ਮੇਰੀ ਇੱਛਾ ਪੂਰੀ ਕਰਨ ਵਾਸਤੇ ਸਤਿਗੁਰੂ ਨੇ ਕਿਰਪਾ ਕੀਤੀ, ਇੱਕ ਵਿਧ ਬਣਾਈ ਤੇ ਇੱਕ ਰਾਮ ਪ੍ਰਸਾਦ ਪਿੰਡ ਸੀ, ਉੱਥੇ ਗੁਰੂ ਕੇ ਸਿੱਖਾਂ ਨੇ ਇੱਕ ਮੇਲਾ ਕੀਤਾ।
ਆਇਓ ਸਿੰਘ ਮਲਵਈ ਇੱਕ ਰਾਏ ਸਿੰਘ ਜਿਸ ਨਾ।
ਉੱਥੇ ਮਾਲਵੇ ਦਾ ਰਹਿਣ ਵਾਲਾ ਇੱਕ ਸਿੰਘ ਆਇਆ ਜਿਸ ਦਾ ਨਾਂ ਸੀ ਭਾਈ ਰਾਏ ਸਿੰਘ।
ਪ੍ਰੇਮੀ ਸਿਦਕੀ ਗੁਰੂ ਘਰ ਕਰਤ ਰਹੇ ਬਹੁ ਸੇ।
ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਸਤਿਗੁਰੂ ਜੀ ਦੀ ਸਾਧ ਸੰਗਤ ਦਾ, ਸਤਿਗੁਰੂ ਜੀ ਦੇ ਘਰ ਦਾ ਬੜਾ ਪ੍ਰੇਮੀ ਸੀ, ਬੜਾ ਸਿਦਕਵਾਨ ਸੀ ਵੱਡਾ, ਤੇ ਬੜਾ ਲੰਬਾ ਸਮਾਂ ਉਸ ਨੇ ਸਤਿਗੁਰੂ ਘਰ ਦੀ ਸੇਵਾ ਕੀਤੀ ਸੀ।
ਰਿਲਪੁਰ ਭਵ ਕੋ ਤੱਕ ਕੀਏ ਭੈਣੀ ਸਾਹਿਬ ਦੇ।
ਉਸ ਨੇ ਮੈਨੂੰ ਇਹ ਸਾਰਾ ਕੁਝ ਦੱਸਿਆ ਕਿ ਕਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਿਲਪੁਰ ਭਾਵ ਰਾਈਆਂ ਵਿਖੇ, ਭਾਵ ਤੋਂ ਭਾਵ ਹੈ ਅਵਤਾਰ ਲਿਆ, ਕਿਸ ਤਰ੍ਹਾਂ ਭੈਣੀ ਸਾਹਿਬ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ ਔਰ ਸੰਸਾਰ ਦਾ ਭਲਾ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਕੀਤੀਆਂ।
ਕਥਾ ਸੁਣਾਈ ਜਿਵ ਪਿਖੀ ਰਾਏ ਸਿੰਘ ਬੁੱਧਵਾਨ।
ਕੁਝ ਉਸ ਨੇ ਸੁਣਿਆ ਹੋਇਆ ਇਤਿਹਾਸ ਜਿਹੜਾ ਸੀ ਉਹ ਮੈਨੂੰ ਸੁਣਾਇਆ। ਬੁੱਧਵਾਨ ਵਿਦਵਾਨ ਪੁਰਸ਼ ਸੀ ਉਹ ਭਾਈ ਰਾਏ ਸਿੰਘ। ਉਸ ਨੇ ਕੁਝ ਸੁਣਿਆ ਪੜਿਆ ਇਤਿਹਾਸ ਮੈਨੂੰ ਸੁਣਾਇਆ, ਕੁਝ ਉਹਨੇ ਉਹ ਕੌਤਕ ਸੁਣਾਏ ਜਿਹੜੇ ਉਸ ਨੇ ਆਪਣੀ ਅੱਖਾਂ ਨਾਲ ਨਿਹਾਰੇ ਸਨ, ਵੇਖੇ ਸਨ।
ਔਰ ਪ੍ਰਸੰਗ ਕੇ ਤੇ ਸੁਣੇ ਆਗੇ ਕਰੋ ਬਖਾਨ।
ਹੋਰ ਜਿਹੜੇ ਪ੍ਰਸੰਗ ਭਾਈ ਰਾਏ ਸਿੰਘ ਹੋਰਾਂ ਤੋਂ ਬਿਨਾਂ ਜਿਹੜੇ ਭਾਈ ਰਾਏ ਸਿੰਘ ਸਾਹਿਬ ਨੇ ਸੁਣਾਏ ਨੇ ਪ੍ਰਸੰਗ, ਉਹ ਵੀ ਸੁਣਾਉਂਦਾ ਹਾਂ। ਜਿਹੜੇ ਹੋਰ ਵੀ ਸੁਣੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਭਰੇ ਪ੍ਰਸੰਗ, ਉਹ ਵੀ ਕਹਿੰਦੇ ਨੇ ਮੈਂ ਸੁਣਾਉਂਦਾ ਹਾਂ। ਮੈਂ ਇੱਕ ਅਰਜ਼ ਕਰਦੇ ਹਾਂ ਕਿ ਜਦੋਂ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹਦੇ ਹਾਂ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਭਾਵ ਹੀ ਇਹ ਹੈ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲੇ ਕੋਲੋਂ ਜਿਸ ਤਰ੍ਹਾਂ ਪੁੱਛਿਆ ਔਰ ਭਾਈ ਬਾਲਾ ਜੀ ਨੇ ਜਿਸ ਤਰ੍ਹਾਂ ਉਹ ਸਾਖੀਆਂ ਸੁਣਾਈਆਂ, ਉਸ ਨੂੰ ਪੈੜੇ ਮੋਖੇ ਨੇ ਉਸੇ ਉਸੇ ਤਰ੍ਹਾਂ ਲਿਖਿਆ। ਭਾਵ ਕੋਈ ਨਾ ਕੋਈ ਸਾਧਨ ਬਣ ਜਾਂਦਾ, ਮਾਧਿਅਮ ਬਣ ਜਾਂਦਾ ਹੈ ਉਹਨਾਂ ਇਤਿਹਾਸ ਨੂੰ ਲਿਖਾਉਣ ਦਾ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਸਾਹਿਬ ਨੇ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਇਹਦਾ ਮਾਧਿਅਮ ਉਹਨਾਂ ਨੇ ਬਣਾਇਆ ਹੈ ਬਾਬਾ ਰਾਮ ਕੋਇਰ ਜੀ ਨੂੰ, ਜਿਹੜਾ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਨਾਂ ਨਾਲ ਵੀ ਪ੍ਰਸਿੱਧ ਹੋਏ। ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਭਾਈ ਰਾਮ ਕੋਇਰ ਜਿਸ ਤਰ੍ਹਾਂ ਲਿਖਾਉਂਦੇ ਨੇ ਭਾਈ ਸੰਤੋਖ ਸਿੰਘ ਜੀ ਨੇ ਉਵੇਂ ਲਿਖਿਆ। ਇਸੇ ਤਰ੍ਹਾਂ ਹੀ ਇਹ ਜਿਹੜਾ ਪਵਿੱਤਰ ਗ੍ਰੰਥ ਹੈ ਇਸ ਦਾ ਪ੍ਰਮੁੱਖ ਮਾਧਿਅਮ ਉਹਨਾਂ ਨੇ ਮੰਨਿਆ ਹੈ ਭਾਈ ਰਾਏ ਸਿੰਘ ਜੀ ਨੂੰ ਕਿ ਭਾਈ ਰਾਏ ਸਿੰਘ ਇੱਕ ਐਸਾ ਸਰੋਤ ਹੈ ਜਿਸ ਤੋਂ ਮੈਨੂੰ ਜਿਹੜਾ ਗੁਰੂ ਦਾ ਜਸ ਪ੍ਰਾਪਤ ਹੋਇਆ ਮੈਂ ਉਸ ਤਰ੍ਹਾਂ ਲਿਖਦਾ ਹਾਂ।
ਸਾਖੀ ਜੋ ਵਰਨਨ ਕਰੀ ਗੁਰ ਹਜ਼ਰੋਂ ਸੇ ਆਏ।
ਇਸ ਤਰ੍ਹਾਂ ਉਹਨਾਂ ਨੇ ਸਾਖੀ ਵਰਣਨ ਕੀਤੀ ਕਿ ਸਤਿਗੁਰੂ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹਜ਼ਰੋਂ ਤੋਂ ਆਣ ਕੇ
ਪ੍ਰਗਟੇ ਜਿਵ ਜਗ ਤਬ ਮਿਲੇ ਰਾਏ ਸਿੰਘ ਜਿਵ ਜਾ।
ਜਿਸ ਤਰ੍ਹਾਂ ਇੱਥੇ ਗੁਰੂ ਰੂਪ ਚ ਪ੍ਰਗਟ ਹੋਏ, ਜਿਸ ਤਰ੍ਹਾਂ ਭਾਈ ਰਾਏ ਸਿੰਘ ਗੁਰੂ ਕੀ ਸ਼ਰਨ ਵਿੱਚ ਗਿਆ, ਜਿਸ ਤਰ੍ਹਾਂ ਉਹ ਕੌਤਕ ਹੋਏ, ਕਹਿੰਦੇ ਨੇ ਉਹਨਾਂ ਨੇ ਉਹ ਮੈਨੂੰ ਦੱਸੇ ਔਰ ਉਹਨਾਂ ਦਾ ਮੈਂ ਵਰਣਨ ਕੀਤਾ।
ਲਘੂ ਪਰਾਤਾ ਗੁਰ ਹਰੀ ਸਿੰਘ ਸ਼ਾਂਤ ਰੂਪ ਵਖਿਆ।
ਸਤਿਗੁਰੂ ਰਾਮ ਸਿੰਘ ਦੇ ਛੋਟੇ ਪਰਾਤਾ ਗੁਰੂ ਹਰੀ ਸਿੰਘ ਜਿਹੜੇ ਸ਼ਾਂਤ ਰੂਪ ਪ੍ਰਗਟ ਹਨ ਕਿ ਉਹ ਬੜੇ ਸ਼ਾਂਤੀ ਸਰੂਪ ਸਨ।
ਤਿੰਨ ਕੀ ਉਪਮਾ ਭੀ ਲਖੋਂ ਦਿਸੇ ਚਰਿੱਤਰ ਜਿਸ ਭਾਂ।
ਜਿਸ ਤਰ੍ਹਾਂ ਕਹਿੰਦੇ ਨੇ ਮੈਂ ਸਤਿਗੁਰੂ ਹਰੀ ਸਿੰਘ ਜੀ ਦੀ ਉਪਮਾ ਵੇਖੀ ਹੈ ਉਹ ਵੀ ਮੈਂ ਹੁਣ ਵਰਣਨ ਕਰਾਂਗਾ। ਸੋ ਸਤਸੰਗੀ ਜਨੋ ਸਮਾਂ ਸਮਾਪਤ ਹੈ, ਸਾਰੇ ਮਾਈ ਭਾਈ ਕਿਰਪਾ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।